ਪਿਆਰੀ ਸਤਸੰਗ ਜੀਓ, ਮਨ ਬਿਰਤੀਆਂ ਇਕਾਗਰ ਕਰੀਏ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗਜਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਸੰਗ ਜੀਓ, ਮੁੜ ਭਾਗੇ ਹੋ, ਕਰਮਾਂ ਵਾਲੇ ਹੋ, ਜਿਹੜੇ ਆਪ ਜੀ ਮਨੁੱਖੀ ਸਰੀਰ ਵਿੱਚ ਬੈਠੇ ਹੋਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠੇ ਹੋ, ਗੁਰੂ ਚਰਨਾਂ ਦੇ ਵਿੱਚੋਂ ਆਪਣੇ ਜੀਵਨ ਦੀ ਸੇਧ ਲੈ ਰਹੇ ਹੋ। ਕਿਉਂਕਿ ਕੇਵਲ ਤਾਂ ਕੇਵਲ 84 ਲੱਖ ਜੂਨ ਦੇ ਅੰਦਰ ਇੱਕ ਸਰੀਰ ਆ। ਜਦੋਂ ਮਨ ਇਸ ਸਰੀਰ ਦੀ ਪ੍ਰਾਪਤੀ ਕਰਦਾ ਹੈ, ਇਸ ਸਰੀਰ ਵਿੱਚ ਬੈਠਾ ਹੋਇਆ ਮਨ ਗੁਰੂ ਦੇ ਲੜ ਲੱਗ ਸਕਦਾ ਹੈ। ਇਸ ਸਰੀਰ ਵਿੱਚ ਬੈਠਾ ਹੋਇਆ ਮਨ ਆਪਣੇ ਦੁਆਰਾ ਕੀਤੇ ਗਏ ਪਾਪ ਤੇ ਮਾੜੇ ਕਰਮ ਜਿਹੜੇ ਆ ਉਹਨਾਂ ਨੂੰ ਧੋ ਸਕਦਾ ਹੈ। ਇਸ ਤੋਂ ਭਾਵ ਕੀ ਹੈ ਕਿ ਇਹ ਜਨਮ ਜਿਹੜਾ ਸਾਨੂੰ ਮਿਲਿਆ ਹੈ ਇਹ ਅਮੋਲਕ ਹੈ। ਕਬੀਰ, ਮਾਨਸ ਜਨਮ ਦੁਲਭ ਹੈ, ਉਹ ਇਹਨਾਂ ਬਾਰੇ ਬਾਤ। ਕਬੀਰ ਜੀ ਕਹਿ ਰਹੇ ਨੇ, ਕਹਿੰਦੇ ਹੇ ਮਨਾ, ਮਨੁੱਖ ਦਾ ਜਿਹੜਾ ਜਨਮ ਹੈ ਇਹ ਅਮੋਲਕ ਹੈ, ਹੋਏ ਨਾ ਬਾਰੇ ਬਾਰ, ਕਹਿੰਦੇ ਬਾਰ ਬਾਰ ਨਹੀਂ ਮਿਲਦਾ। ਜਿਉਂ ਬਨਫਲ ਪੱਕ ਕੇ ਪੋਏ ਗਿਰੇ, ਬਹੁਰ ਨਾ ਲਾਗੇ ਡਾਰ। ਕਹਿੰਦੇ ਜਿਵੇਂ ਜੰਗਲ ਦੇ ਅੰਦਰ ਕਿਸੇ ਰੁੱਖ ਨੂੰ ਫਲ ਪੈ ਜਾਂਦਾ ਹੈ ਤੇ ਧਿਆਨ ਕਰੀ ਅੱਗੋਂ ਜਿਹੜਾ ਫਲ ਹੈ ਰੁੱਖ ਤੋਂ ਤੋੜ ਕੇ ਕੋਈ ਖਾ ਲਵੇ ਤੇ ਸਵਾਦ ਚੱਖ ਲੈਂਦਾ, ਪਰ ਜੇ ਕੋਈ ਪੁਰਾਣੀ ਉਸ ਫਲ ਨੂੰ ਨਾ ਤੋੜੇ, ਉਹ ਫਲ ਰੁੱਖ ਦੇ ਉੱਤੇ ਹੀ ਨਾਲ ਲੱਗਾ ਲੱਗਾ ਹੀ ਪੱਕ ਜਾਏ ਤੇ ਪੱਕ ਕੇ ਉਹ ਡਿੱਗ ਪੈਂਦਾ ਹੈ। ਜਦੋਂ ਪੱਕ ਕੇ ਉਹ ਡਿੱਗਦਾ ਨਾ ਤੇ ਮਿੱਟੀ ਚ ਮਿਲ ਜਾਂਦਾ, ਦੁਬਾਰਾ ਟਿਆਣੀ ਨਾਲ ਨਹੀਂ ਲੱਗਦਾ। ਗੁਰੂ ਜੀ ਇਸ ਮਨ ਨੂੰ ਸਮਝਾਉਂਦੇ ਪਏ ਨੇ ਕਿ ਮਨਾ, ਜਿਵੇਂ ਉਸ ਜੰਗਲ ਦੇ ਅੰਦਰ ਰੁੱਖ ਨੂੰ ਫਲ ਪਿਆ ਕਰਮਾਂ ਭਾਗਾਂ ਵਾਲਾ, ਕਹਿੰਦੇ ਮਨਾ ਤੈਨੂੰ ਮਨੁੱਖੀ ਸਰੀਰ ਜਿਹੜਾ ਮਿਲਿਆ ਨਾ, ਇਹ ਸਮਾਂ ਵੀ ਤੈਨੂੰ ਫਲਦੀ ਨਹੀਂ ਮਿਲਿਆ। ਜਿਵੇਂ ਰੁੱਖ ਨੂੰ ਫਲ ਪਿਆ ਸੀ ਤੇ ਉਸ ਫਲ ਨੂੰ ਪੱਕਣ ਤੋਂ ਪਹਿਲਾਂ ਖਾਣਾ ਸੀ ਤੇ ਸਵਾਦ ਆਉਣਾ ਸੀ, ਤੇ ਫਿਰ ਕਬੀਰ ਜੀ ਕਹਿਣਾ ਚਾਹੁੰਦੇ ਆ ਮਨਾ, ਇਸ ਸਰੀਰ ਵਿੱਚ ਜਿਹੜਾ ਤੈਨੂੰ ਸਮਾਂ ਰਹਿਣ ਲਈ ਮਿਲਿਆ ਨਾ, ਉਹ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਇਹਦੇ ਅੰਦਰ ਵੀ ਫਲ ਆ, ਅਨਹਦ ਸ਼ਬਦ ਇਹਦੇ ਅੰਦਰ ਪ੍ਰਕਾਸ਼ ਆ। ਕਹਿੰਦੇ ਸਮਾਂ ਪੁੱਗਣ ਤੋਂ ਪਹਿਲਾਂ, ਖਤਮ ਹੋਣ ਤੋਂ ਪਹਿਲਾਂ ਉਹਦਾ ਸਵਾਦ ਚੱਖ ਲੈ ਤੇ ਚੱਖ ਲੈ। ਜਿੱਦਣ ਇਹ ਜਿਹੜਾ ਸਰੀਰ ਆ ਨਾ, ਜਦੋਂ ਭੁੰਜੇ ਡਿੱਗੇਗਾ, ਕਹਿੰਦਾ ਭਾਵ ਤੂੰ ਸਰੀਰ ਛੱਡ ਦੇਗਾ ਤੇ ਕੀ ਹੋਏਗਾ, ਉਸ ਤੋਂ ਬਾਅਦ ਵਿੱਚ ਬਹੁਤ ਨਾ ਲੱਗੇ ਡਾਰ, ਡਾਰ ਦਾ ਭਾਵ ਟਾਹਣੀ। ਕਹਿੰਦੇ ਮੁੜ ਕੇ ਉਹ ਫਲ ਜਿਹੜਾ ਟਾਹਣੀ ਨਾਲ ਲੱਗ ਨਹੀਂ ਸਕਦਾ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਮਨਾ ਜਿੱਦਣ ਇਹ ਸਰੀਰ ਦਾ ਸਮਾਂ ਖਤਮ ਹੋ ਗਿਆ, ਉਸ ਤੋਂ ਬਾਅਦ ਵਿੱਚ ਤੇਰੇ ਕੋਲ ਪਰਮਾਤਮਾ ਚ ਮਿਲਿਆ ਨਹੀਂ ਜਾਣਾ। ਸਿਰਫ ਸਮਾਂ ਤੇਰੇ ਕੋਲ ਓਨਾ ਹੀ ਹੈ ਕਿ ਜਿੰਨੇ ਸਮੇਂ ਦੇ ਅੰਦਰ ਤੂੰ ਉਸ ਪਰਮਾਤਮਾ ਚ ਲੀਨ ਹੋ ਸਕਦਾ ਹੈ, ਉਹ ਕੇਵਲ ਤਾਂ ਕੇਵਲ ਇਸ ਸਰੀਰ ਵਿੱਚ ਜਿੰਨੇ ਚਿਰ ਤੈਨੂੰ ਸਾਹ ਆਉਂਦੇ ਆ ਨਾ ਉਹਨਾਂ ਚਿਰ ਆ। ਜਿੱਦਣ ਇਹਦੇ ਚੋਂ ਸਾਹ ਖਤਮ ਹੋ ਗਏ ਨਾ ਭਾਈ, ਉਸ ਤੋਂ ਬਾਅਦ ਵਿੱਚ ਤੇਰੇ ਕੋਲ ਉੱਥੇ ਪਹੁੰਚਿਆ ਨਹੀਂ ਜਾਣਾ। ਇਸ ਦਾ ਮਤਲਬ ਕਿ ਫਲ ਰੁੱਖ ਤੇ ਲੱਗਾ ਲੱਗਾ ਖਾਣਾ ਆ ਤੋੜ ਕੇ, ਤੇ ਗੁਰੂ ਜੀ ਸਮਝਾਉਣਾ ਕਰਦੇ ਆ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਇਸ ਸਰੀਰ ਦੇ ਰਹਿੰਦਿਆਂ ਰਹਿੰਦਿਆਂ ਹੋਣੀ ਆ, ਤੇ ਕੋਸ਼ਿਸ਼ ਕਰ ਫਿਰ ਤੂੰ ਜੇ ਰਹਿੰਦਿਆਂ ਰਹਿੰਦਿਆਂ ਹੋਣੀ ਆ ਤੇ ਤੂੰ ਮਨ ਬਿਰਤੀ ਐਸੀ ਬਣਾ। ਹੁਣ ਦੇਖਣਾ ਸਾਡੀ ਮਨ ਬਿਰਤੀ ਕੈਸੀ ਹੈ। ਅਸੀਂ ਗੁਰੂ ਘਰ ਜਾਂਦੇ ਹਾਂ, ਕੁਛ ਲੋਕ ਗੁਰੂ ਘਰ ਨਹੀਂ ਜਾਂਦੇ, ਤੇ ਅਸੀਂ ਕੀ ਕਰਦੇ ਹਾਂ, ਜਿਹੜਾ ਗੁਰੂ ਘਰ ਜਾਂਦਾ ਆ ਉਹ ਆਪਣੇ ਮਨ ਵਿੱਚ ਟਿਕਾ ਕੇ ਬਹਿ ਜਾਂਦਾ ਵੀ ਮੈਂ ਤੇ ਬਹੁਤ ਉੱਚਾ ਤੇ ਸੁੱਚਾ ਆ। ਤੇ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਧਿਆਨ ਦੇਣਾ, ਗੁਜਰੀ ਮਹਲਾ ਤੀਜਾ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਨਾਨਕ ਸੰਸਾਰ ਨੂੰ ਉਪਦੇਸ਼ ਦੇਣ ਲੱਗੇ, ਸਮਝਾਉਣ ਲੱਗੇ, ਕੀ ਕਹਿਣ ਲੱਗੇ, ਕਹਿੰਦੇ ਨਾ ਕਾਸੀ ਮਤ ਉਪਜੇ, ਨਾ ਕਾਸੀ ਮਤ ਜਾਏ। ਕਹਿੰਦੇ ਜੱਗ ਵਾਲੇ ਇੱਕ ਗੱਲ ਪੱਲੇ ਬੰਨਿਓ, ਇਹਨਾਂ ਨੇ ਕਾਸੀ ਅੱਖਰ ਕਿਉਂ ਵਰਤਿਆ? ਪਵਿੱਤਰ ਸਥਾਨ ਲਈ। ਕਹਿੰਦੇ ਮਨਾ ਨਾ ਕਾਸੀ ਮਤ ਉਪਜੇ, ਕਹਿੰਦਾ ਕਿਸੇ ਪਵਿੱਤਰ ਸਥਾਨ ਤੇ ਜਾਈਏ ਤੇ ਜ਼ਰੂਰੀ ਨਹੀਂ ਹੈ ਕਿ ਉੱਥੇ ਜਿਹੜੀ ਸਾਨੂੰ ਅਕਲ ਆ ਜਾਂਦੀ ਹੈ, ਉੱਥੋਂ ਸਾਨੂੰ ਕੋਈ ਗਿਆਨ ਮਿਲ ਜਾਂਦਾ। ਕਹਿੰਦਾ ਕਿਉਂ? ਕਹਿਣ ਲੱਗੇ ਨਾ ਕਾਸੀ ਮਤ ਜਾਏ, ਕਹਿੰਦੇ ਨਾ ਇਹ ਵੀ ਗੱਲ ਨਹੀਂ ਹੈਗੀ ਵੀ ਜੇ ਕੋਈ ਗੁਰੂ ਘਰ ਨਹੀਂ ਜਾਂਦਾ, ਕਿਸੇ ਪਵਿੱਤਰ ਸਥਾਨ ਤੇ ਨਹੀਂ ਜਾਂਦਾ ਤੇ ਉਹਦੇ ਕੋਲ ਅਕਲ ਨਹੀਂ ਹੋ ਸਕਦੀ, ਉਹਨੂੰ ਮਤ ਨਹੀਂ ਆ ਸਕਦੀ, ਉਹਨੂੰ ਸੋਝੀ ਨਹੀਂ ਆ ਸਕਦੀ, ਉਹਨੂੰ ਗਿਆਨ ਨਹੀਂ ਮਿਲ ਸਕਦਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਵੀ ਧਿਆਨ ਕਰ, ਕਹਿੰਦੇ ਸਤਿਗੁਰ ਮਿਲਿਆ ਮਤ ਉਪਜੇ। ਦੇਖੋ, ਸਤਿਗੁਰ ਮਿਲਿਆ ਮਤ ਉਪਜੇ ਤਾਂ ਇਹ ਸੋਝੀ ਪਾਏ। ਗੁਰੂ ਜੀ ਕਹਿਣ ਲੱਗੇ, ਤੂੰ ਗੁਰੂ ਘਰ ਗਿਆ, ਕਿਸੇ ਪਵਿੱਤਰ ਸਥਾਨ ਤੇ ਗਿਆ ਤੇ ਜ਼ਰੂਰੀ ਨਹੀਂ ਤੈਨੂੰ ਅਕਲ ਆ ਜਾਊਗੀ। ਕਹਿੰਦਾ ਕਿਉਂ? ਕਿਉਂਕਿ ਗੁਰੂ ਘਰ ਜਾ ਕੇ ਵੀ ਜੇ ਤੇਰੀ ਅੰਦਰ ਦੀ ਖਿੱਚ ਝੂਠੀ ਮੰਗ ਤੱਕ ਹੀ ਰਹੀ ਹੈ ਤਾਂ ਪਵਿੱਤਰ ਸਥਾਨ ਤੇ ਜਾ ਕੇ ਵੀ ਤੈਨੂੰ ਉਸ ਅਕਾਲ ਪੁਰਖ ਦੀ ਮਤ ਨਹੀਂ ਮਿਲ ਸਕਦੀ, ਤੈਨੂੰ ਉਸ ਮਾਰਗ ਦੀ ਸੋਝੀ ਨਹੀਂ ਆ ਸਕਦੀ, ਹੈ ਨਾ। ਤੇ ਜ਼ਰੂਰੀ ਨਹੀਂ ਹੈ ਕਿ ਕੋਈ ਬੰਦਾ ਘਰ ਬੈਠਾ ਉਹ ਗੁਰੂ ਘਰ ਗਿਆ ਹੀ ਨਹੀਂ, ਕਿਸੇ ਪਵਿੱਤਰ ਸਥਾਨ ਤੇ ਗਿਆ ਹੀ ਨਹੀਂ ਤੇ ਉਹਨੂੰ ਮਤ ਨਹੀਂ ਆ ਸਕਦੀ। ਕਹਿੰਦੇ ਉਹਨੂੰ ਵੀ ਮਤ ਆ ਸਕਦੀ ਹੈ, ਪਰ ਕਦੋਂ ਆ ਸਕਦੀ ਹੈ? ਕਹਿੰਦੇ ਸਤਿਗੁਰ ਮਿਲਿਆ ਮਤ ਉਪਜੇ। ਹੁਣ ਧਿਆਨ ਦਿਓ, ਸਤਿਗੁਰ ਮਿਲਿਆ, ਹੁਣ ਆਪਾਂ ਨੇ ਗੁਰੂ ਦੇ ਲੜ ਲੱਗਣਾ ਕਰ ਲਿਆ, ਗੁਰੂ ਦੇ ਲੜ ਆਪਾਂ ਲੱਗ ਗਏ, ਅਸੀਂ ਬਾਹਰੋਂ ਬਾਣਾ ਪਾ ਲਿਆ, ਅਸੀਂ ਗੁਰੂ ਦੇ ਲੜ ਲੱਗ ਗਏ, ਸਾਡੇ ਮਨ ਦੀ ਸੋਚ ਜਿਹੜੀ ਕੈਸੀ ਬਣ ਗਈ ਹੈ ਕਿ ਅਸੀਂ ਜਦੋਂ ਵੀ ਕਿਤੇ ਜਾਂਦੇ ਹਾਂ ਨਾ ਤੇ ਸਾਨੂੰ ਕੋਈ ਕਹਿੰਦਾ ਵੀ ਤੂੰ ਤੇ ਗੁਰੂ ਵਾਲਾ ਆ, ਤੂੰ ਤੇ ਗੁਰੂ ਦੇ ਲੜ ਲੱਗ ਚੁੱਕਾ ਹੈ, ਸਾਡੇ ਮਨ 'ਚ ਹਉਮੈ ਆਉਂਦੀ ਹੈ ਵੀ ਅਸੀਂ ਗੁਰੂ ਦੇ ਲੜ ਲੱਗੇ ਹੋਏ, ਅਸੀਂ ਗੁਰੂ ਵਾਲੇ ਹਾਂ, ਅਸੀਂ ਐਵੇਂ ਥੋੜ੍ਹੀ ਹਾਂ। ਪਰ ਇੱਥੇ ਗੁਰੂ ਜੀ ਕਹਿ ਕੇ ਸਮਝਾਉਂਦੇ ਆ, ਕਹਿੰਦੇ ਸਤਿਗੁਰ ਮਿਲਿਆ ਮਤ ਉਪਜੇ। ਹੁਣ ਦੇਖੋ, ਗੁਰੂ ਵਾਲਾ ਤੇ ਇੱਥੇ ਸਤਿਗੁਰ ਮਿਲਿਆ ਅੱਖਰ ਆਇਆ, ਮਿਲਿਆ ਤੇ ਵਾਲਾ 'ਚ ਫਰਕ ਕੀ ਹੈ? ਇਹ ਵਿਚਾਰ ਕਰੀਏ। ਅੱਜ ਕੀ ਹੋਇਆ, ਇੱਕ ਦਿਨ ਕੋਈ ਗੁਰਸਿੱਖ ਪਿਆਰਾ, ਉਹਨੂੰ ਕੋਈ ਐਮਰਜੈਂਸੀ 'ਚ ਕਿਤੇ ਜਾਣਾ ਸੀ ਤੇ ਉਹਨੇ ਕਿਸੇ ਆਪਣੇ ਯਾਰ ਦੋਸਤ ਦਾ ਸਕੂਟਰ ਲੈ ਲਿਆ। ਸਕੂਟਰ ਲੈ ਕੇ ਨਾ ਤੂੰ ਕਿਸੇ ਨੂੰ ਮਿਲਣ ਚਲਾ ਗਿਆ। ਜਦੋਂ ਮਿਲਣ ਗਿਆ ਨਾ, ਤੁਸੀਂ ਦੇਖਿਆ ਪਹਿਲਾਂ ਜੇ ਸਕੂਟਰ ਬੜੇ ਥੋੜ੍ਹੇ ਹੁੰਦੇ ਸੀਗੇ, ਕਿਸੇ ਕੋਲ ਹੁੰਦੇ ਸੀ। ਉਹ ਸਕੂਟਰ ਲੈ ਕੇ ਮਿਲਣ ਗਿਆ ਨਾ ਜਿਸ ਵੇਲੇ, ਤੇ ਜਿਹਨੂੰ ਮਿਲਣ ਗਿਆ, ਜਿਹਦੇ ਘਰ ਗਿਆ, ਉਹ ਜਾਣਦਾ ਸੀ ਵੀ ਇਹ ਤੇ ਸਕੂਟਰ ਫਲਾਣੇ ਸੋ ਦਾ। ਤੂੰ ਕੀ ਕਹਿੰਦਾ? ਕਹਿੰਦਾ ਗੱਲ ਸੁਣ, ਇਹ ਸਕੂਟਰ ਨੱਥੇ ਵਾਲਾ ਆ, ਇਹ ਸਕੂਟਰ ਉਹਦਾ ਆ, ਤੇਰਾ ਨਹੀਂ ਹੋਇਆ ਜੀ, ਠੀਕ, ਇਹ ਉਹਦਾ। ਕਹਿੰਦਾ ਭਾਵ ਕਿ ਅਸੀਂ ਗੁਰੂ ਵਾਲੇ ਹਾਂ, ਅਸੀਂ ਗੁਰੂ ਦੇ ਨਹੀਂ ਹੋਏ ਅਜੇ, ਮਿਲਿਆ ਤੇ ਵਾਲਾ 'ਚ ਫਰਕ ਕੀ ਹੈ? ਅਸੀਂ ਯੂਨੀਫਾਰਮ ਪਾ ਲਈ ਹੈ, ਠੀਕ ਹੈ, ਅਸੀਂ ਗੁਰੂ ਦੇ ਲੜ ਲੱਗ ਗਏ ਹਾਂ, ਅਸੀਂ ਗੁਰੂ ਵਾਲੇ ਬਣ ਗਏ ਹਾਂ, ਪਰ ਅਸੀਂ ਗੁਰੂ ਦੇ ਅਜੇ ਨਹੀਂ ਹੋਏ। ਕਿਸ ਤਰ੍ਹਾਂ? ਹੁਣ ਕੀ ਹੋਇਆ? ਹੁਣ ਉਹ ਸਕੂਟਰ ਜਿਹੜਾ ਸੀ ਨਾ, ਉਸ ਬੰਦੇ ਨੇ 2-4 ਮਹੀਨੇ ਬਾਅਦ ਖਰੀਦ ਲਿਆ, ਸਕੂਟਰ ਖਰੀਦ ਲਿਆ, ਉਹਦੇ ਕੋਲ ਰਹਿਣ ਲੱਗ ਪਿਆ ਹੁਣ। ਕਿਉਂ? ਉਹ ਘਰ ਦਿੰਦਾ ਹੀ ਨਹੀਂ ਹੁਣ ਸਕੂਟਰ, ਕਿਉਂਕਿ ਉਹਨੇ ਖਰੀਦ ਲਿਆ। ਹੁਣ ਦਿਨੇ ਵੀ ਉਹਦੇ ਕੋਲ ਰਹੂਗਾ, ਰਾਤ ਵੀ ਉਹਦੇ ਕੋਲ ਰਹੂਗਾ, ਜਿੱਥੇ ਮਰਜ਼ੀ ਜਾਵੇ ਉਹ ਸਕੂਟਰ ਉਹਦੇ ਕੋਲ ਹੈ। ਹੁਣ ਕੀ ਹੋਇਆ, ਇੱਕ ਦਿਨ ਉਹ ਫਿਰ ਸੱਜਣ ਮਿਲਿਆ, ਕਹਿੰਦਾ ਭਾਈ ਸਾਹਿਬ ਸਕੂਟਰ ਨੱਥੇ ਵਾਲਾ? ਕਹਿੰਦਾ ਨਹੀਂ ਭਾਅ ਜੀ, ਹੁਣ ਮੈਂ ਖਰੀਦ ਲਿਆ, ਹੁਣ ਇਹ ਮੇਰਾ ਆ। ਹੁਣ ਕੀ ਕਹਿੰਦਾ? ਅੱਛਾ, ਇਹ ਸਕੂਟਰ ਤੇਰਾ ਆ, ਹੁਣ ਤੇਰਾ ਹੋ ਗਿਆ। ਕਿਹੜੀ ਗੱਲੋਂ? ਅੱਗੇ ਵਾਲਾ ਸੀ, ਤੇ ਵਾਲਾ ਦਾ ਮਤਲਬ ਕੀ ਸੀ? ਵੀ ਜਦੋਂ ਮੈਨੂੰ ਲੋੜ ਪੈਂਦੀ ਉਦੋਂ ਮੈਂ ਮੰਗ ਕੇ ਲਿਆਉਂਦਾ ਸੀ, ਹੁਣ ਮੈਂ ਪੈਸੇ ਦੇ ਕੇ ਖਰੀਦ ਲਿਆ, ਹੁਣ ਮੈਂ ਦਿਨੇ ਰੱਖਾਂ, ਮੈਂ ਰਾਤ ਰੱਖਾਂ, ਮੈਂ ਜਦੋਂ ਮਰਜ਼ੀ ਜਾਵਾਂ, ਹੁਣ ਮੇਰਾ ਹੱਕ ਆ। ਤੇ ਗੁਰੂ ਜੀ ਕਹਿੰਦੇ, ਜਿੰਨੇ ਚਿਰ ਵਾਲਾ ਆ ਨਾ ਤੂੰ, ਉਨਾ ਚਿਰ ਤੇਰਾ ਗੁਰੂ ਦੇ ਨਾਲ ਕੋਈ ਨਾਤਾ ਨਹੀਂ, ਤੂੰ 24 ਘੰਟੇ ਗੁਰੂ ਨਾਲ ਨਹੀਂ ਜੁੜਿਆ ਰਹਿੰਦਾ। ਤੇ ਜਿੱਦਣ ਸਤਿਗੁਰ ਮਿਲਿਆ ਮਤ ਉਪਜੇ, ਜਿੱਦਣ ਤੇਰਾ ਗੁਰੂ ਨਾਲ ਮਿਲਾਪ ਹੋ ਜਾਏਗਾ ਨਾ, ਕਿੱਥੋਂ? ਮਨ ਤੋਂ। ਵਰਦੀ ਪਈ ਗੁਰੂ ਵਾਲਾ ਤੇ ਗੁਰੂ ਦੀ ਮਤ ਲੈ ਲਈ ਤੇ ਗੁਰੂ ਨੂੰ ਮਿਲਾਪ ਹੋ ਗਿਆ, ਗੁਰੂ ਦਾ ਹੋ ਗਿਆ। ਹੁਣ ਗੁਰੂ ਜੀ ਕਹਿੰਦੇ, ਕਹਿੰਦੇ ਹੁਣ ਮੇਰਾ ਹੋ ਗਿਆ, ਮੈਂ ਇਹਦਾ ਤੇ ਇਹ ਮੇਰਾ, ਇਹਦਾ ਤੇ ਮੇਰਾ ਸੰਬੰਧ ਜੁੜ ਗਿਆ। ਸਤਿਗੁਰ ਮਿਲਿਆ, ਮਿਲਿਆ ਦਾ ਭਾਵ ਕੀ ਹੈ? ਮਿਲਾਪ। ਮਿਲਾਪ ਕੀ ਚੀਜ਼ ਹੈ? ਧਿਆਨ ਦੇਣਾ। ਹੁਣ ਆਪਾਂ ਇੱਕ ਗੋਲੀ ਲੈਂਦੇ ਹਾਂ, ਜਿੱਦਾਂ ਡਿਸਪਲਿਨ ਦੀ ਗੋਲੀ ਲਈਏ, ਉਹ ਪਾਣੀ 'ਚ ਡਿਜ਼ੋਲਵ ਹੋ ਜਾਂਦੀ ਹੈ। ਡਿਸਪਲਿਨ ਦੀ ਗੋਲੀ ਖਾਣ ਲੱਗਾ ਬੱਚਾ ਸੀ, ਉਹਨੂੰ ਪਤਾ ਨਹੀਂ ਸੀ ਵਿਚਾਰੇ ਨੂੰ, ਉਹ ਕਹਿੰਦਾ ਜੀ ਮੇਰੇ ਸਿਰ ਪੀੜ ਬੜੀ ਹੁੰਦੀ ਹੈ। ਅਤੇ ਡਾਕਟਰ ਸਾਹਿਬ ਵੀ ਕਹਿਣ ਲੱਗੇ, ਕੋਈ ਨਹੀਂ, ਉਹਨੇ ਠੀਕ ਹੋ ਜਾਂਦਾ, ਥੋੜ੍ਹਾ ਪਾਣੀ ਲਿਆ। ਪਾਣੀ ਲਿਆਉਂਦਾ, ਉਹਨਾਂ ਨੇ ਗੋਲੀ ਵਿੱਚ ਪਾ ਦਿੱਤੀ, ਕਹਿੰਦੇ ਆ ਪਾਣੀ ਪੀ ਲਓ। ਕਹਿੰਦੇ ਤੁਸੀਂ ਕਹਿੰਦੇ ਸੀ ਗੋਲੀ ਦਿੰਦਾ, ਠੀਕ ਹੈ। ਉਹ ਕੀ ਕਹਿੰਦੇ? ਉਹ ਕਹਿੰਦੇ ਗੋਲੀ ਪਾਤੀ ਹੈ, ਵਿੱਚ ਪਾਤੀ ਹੈ ਤੇ ਗੋਲੀ ਵਿੱਚ ਮਿਲ ਗਈ ਹੈ। ਕਹਿੰਦਾ ਭਾਵ ਗੋਲੀ ਵਿੱਚ ਮਿਲ ਗਈ ਹੈ, ਹੁਣ ਗੋਲੀ ਦੀ ਵੱਖਰੀ ਪਛਾਣ ਨਹੀਂ ਹੋਣ ਦੀ, ਉਹ ਵਿੱਚ ਮਿਲ ਗਈ ਹੈ। ਜਿੱਦਣ ਸਾਡੀ ਮਤ ਆਪਣੇ ਆਪ ਨੂੰ ਛੱਡ ਬੈਠੀ ਤੇ ਸਾਡੇ ਅੰਦਰ ਗੁਰੂ ਦੀ ਮੱਤ ਆ ਕੇ ਡਿੱਗੀ, ਉਹਦੇ ਨਾਲ ਅਸੀਂ ਗੁਰੂ ਚ ਮਿਲ ਗਏ। ਇੱਥੇ ਗੁਰੂ ਜੀ ਕਹਿੰਦੇ ਸਤਿਗੁਰ ਮਿਲਿਆ ਮੱਤ ਉਪਜੇ। ਕਹਿੰਦੇ ਜਿਹਨਾਂ ਦਾ ਮਿਲਾਪ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਹੋ ਜਾਂਦਾ, ਜਿਹਨਾਂ ਦੀ ਮੱਤ ਕੇਵਲ ਤਾਂ ਕੇਵਲ ਗੁਰੂ ਚਰਨਾਂ ਨਾਲ ਜੁੜੀ ਰਹਿੰਦੀ ਹੈ, ਕੋਈ ਆਪਣੀ ਮਨ ਦੀ ਝੂਠੀ ਮੰਗ ਤਿਸ਼ਨਾਮ ਭਾਵਨਾਵਾਂ ਕੋਈ ਗੁਰੂ ਦੇ ਚਰਨਾਂ ਚ ਨਹੀਂ ਰੱਖਦੇ। ਕਹਿੰਦੇ ਉਹਨਾਂ ਦਾ ਮਿਲਾਪ ਗੁਰੂ ਨਾਲ ਹੋ ਜਾਂਦਾ ਹੈ, ਸਤਿਗੁਰ ਮਿਲਿਆ ਮੱਤ ਉਪਜੇ। ਕਹਿੰਦੇ ਫਿਰ ਉਹਨਾਂ ਦੇ ਅੰਦਰ ਉਸ ਪਰਮਾਤਮਾ ਦੀ ਪ੍ਰਾਪਤੀ ਦੀ ਜਿਹੜੀ ਸਾਨੂੰ ਅਕਲ ਚਾਹੀਦੀ, ਜਿਹੜੀ ਸੂਝੀ ਚਾਹੀਦੀ, ਉਹ ਪੈਦਾ ਹੋ ਜਾਂਦੀ ਹੈ। ਸਤਿਗੁਰ ਮਿਲਿਆ ਮੱਤ ਉਪਜੇ ਤਾਂ ਇਹ ਸੂਝੀ ਪਏ। ਕਹਿੰਦੇ ਤਾਂ ਜਿਹੜਾ ਮਨ ਹੈ ਨਾ, ਇਹ ਸੂਝੀ ਪਾਉਂਦਾ। ਸੂਝੀ ਕਾਹਦੀ ਪਾਉਂਦਾ ਕਿ ਮੈਨੂੰ ਇਹ ਜਨਮ ਮਿਲਿਆ ਕੱਢ ਲਈ ਹੈ ਤੇ ਮੈਂ ਜਾਣਾ ਕਿੱਧਰ ਆ। ਨਹੀਂ ਤੇ ਆਮ ਬੰਦੇ ਰਸਤਾ ਨਹੀਂ ਪਤਾ ਜਾਣਾ ਕਿੱਥੇ ਸੀ। ਕਈ ਵਾਰੀ ਦੇਖਿਓ ਆਪ ਜੀ ਜ਼ਿੰਦਗੀ ਦੇ ਅੰਦਰ ਕਈ ਇਨਸਾਨ ਆਪਣੀ ਜ਼ਿੰਦਗੀ ਇੱਦਾਂ ਹੀ ਬਰਬਾਦ ਕਰੀ ਜਾਂਦੇ। ਇੱਦਾਂ ਹੀ ਬੜੀ ਅੱਛੀ ਗੱਲ ਲੱਗੀ ਕਿ ਗੁਰੂ ਸਾਹਿਬਾਨ ਆਪ ਜੀ ਨੂੰ ਸਮਝਾਉਣਾ ਕਰਦੇ ਪਏ ਆ, ਕਹਿੰਦੇ ਪੁਰਾਣੀ ਐਸੀ ਮੱਤ ਬਣਾ, ਐਸੀ ਮੱਤ ਬਣਾ। ਦੇਖੋ ਮੱਤ ਬਣਾਉਣ ਦੀ ਗੱਲ ਇੱਕ ਆਪ ਜੀ ਧਿਆਨ ਦੇਣਾ। ਅੱਜ ਆਪਾਂ ਗੁਰੂ ਚਰਨਾਂ 'ਚ ਜਾਂਦੇ ਹਾਂ, ਕਿਸੇ ਸਾਧੂ ਕੋਲ ਜਾਂਦੇ ਹਾਂ, ਕਿਸੇ ਮਹਾਂਪੁਰਖ ਕੋਲ ਜਾਂਦੇ ਹਾਂ, ਸਾਡੇ ਅੰਦਰ ਦੀ ਖਿੱਚ ਜਿਹੜੀ ਹੈ ਨਾ, ਪਤਾ ਕੀ ਹੈ, ਸਾਡੇ ਕੋਲ ਟਾਈਮ ਥੋੜ੍ਹਾ ਆ। ਠੀਕ, ਸਾਡੇ ਕੋਲ ਟਾਈਮ ਥੋੜ੍ਹਾ, ਸਾਡੇ ਕੋਲ ਟਾਈਮ ਹੈ ਨਹੀਂ ਜਲਦੀ ਜਲਦੀ ਗੱਲ ਸੁਣਾਉਣੀ, ਕੋਈ ਸੁਣਾ ਦਿਓ। ਕਹਿੰਦੇ ਨੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਮੇਂ ਦੀ ਗੱਲ ਆ। ਕਹਿੰਦੇ ਇੱਕ ਗੁਰਸਿੱਖ ਪਿਆਰਾ ਕਿਤੇ ਸੰਗਤ 'ਚ ਬੈਠਾ ਸੀ ਅਤੇ ਉੱਥੇ ਉਹਦਾ ਉਹਨੇ ਸਤਸੰਗ ਸੁਣਿਆ ਅਤੇ ਉਹਦੇ ਮਨ 'ਚ ਤੰਗ ਪੈਦਾ ਹੋਈ ਵੀ ਗੁਰੂ ਜੀ ਕੋਲੋਂ ਨਾਮ ਦੀ ਦਾਤ ਲੈ ਲਈਏ। ਜਦੋਂ ਤੰਗ ਪੈਦਾ ਹੋਈ ਤੇ ਇੱਕ ਦਿਨ ਕੀ ਹੋਇਆ, ਗੁਰੂ ਚਰਨਾਂ 'ਚ ਪਹੁੰਚ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਗਿਆ। ਜਦੋਂ ਗੁਰੂ ਸਾਹਿਬਾਨ ਦੇ ਕੋਲ ਗਿਆ ਤੇ ਜਾ ਕੇ ਨਾ ਨਤਮਸਤਕ ਹੋਇਆ, ਚਰਨਾਂ 'ਚ ਸੀਸ ਰੱਖਿਆ, ਮੱਥਾ ਟੇਕਿਆ, ਉੱਠਿਆ ਤੇ ਗੁਰੂ ਸਾਹਿਬਾਨ ਕਹਿੰਦੇ ਆਪ ਹੀ ਗੁਰਸਿੱਖਾ ਕਿੱਧਰ ਆਇਆ? ਤੇ ਗੁਰਸਿੱਖ ਪਿਆਰਾ ਕੀ ਕਹਿੰਦਾ? ਕਹਿੰਦਾ ਪਾਤਸ਼ਾਹ ਨਾਮ ਦਾ ਲੈਣ ਆਇਆ, ਨਾਮ ਦੀ ਦਾਤ ਲੈਣ ਆਇਆ, ਕਿਰਪਾ ਕਰ ਦਿਓ, ਨਾਮ ਦੀ ਦਾਤ ਦਿਓ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਨਾਮ ਲੈਣਾ ਬਈ? ਕਹਿੰਦੇ ਹਾਂ ਪਾਤਸ਼ਾਹ, ਨਾਮ ਦੀ ਦਾਤ ਲੈਣਾ, ਨਾਮ ਦੀ ਕਿਰਪਾ ਕਰੋ। ਕਹਿੰਦੇ ਵਾਹ ਬਈ ਵਾਹ, ਦਾਤ ਬੜੀ ਮਹਿੰਗੀ ਮੰਗੀ ਬਈ। ਤੇ ਉਹ ਕੀ ਕਹਿੰਦਾ? ਕਹਿੰਦਾ ਪਾਤਸ਼ਾਹ ਦਾਤ ਲੈਣਾ, ਮੈਨੂੰ ਕਿਤੋਂ ਪਤਾ ਲੱਗਾ ਵੀ ਗੁਰੂ ਸਾਹਿਬਾਨ ਕੋਲ ਨਾਮ ਮਿਲਦਾ? ਜੇ ਨਾਮ ਮਿਲ ਜਾਏ ਤਰ ਜਾਈਦਾ। ਤੇ ਗੁਰੂ ਸਾਹਿਬਾਨ ਕੀ ਕਹਿੰਦੇ? ਕਹਿੰਦੇ ਅਜੇ ਪਤਾ ਹੀ ਲੱਗਾ, ਅਜੇ ਮਨ ਬਣਿਆ ਨਹੀਂ, ਅਜੇ ਭਾਂਡਾ ਬਣਿਆ ਨਹੀਂ ਜਿਹ 'ਚ ਮੈਂ ਦਾਤ ਪਾ ਦੇਵਾਂ। ਤੇ ਪਤਾ ਕੀ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ? ਇਸ਼ਾਰਾ ਕਰਦੇ ਆ, ਗੁਰੂ ਸਾਹਿਬਾਨ ਕੋਲ ਡੰਗਰ ਬੱਧੇ ਇਸ ਨੂੰ ਇਸ਼ਾਰਾ ਕਰਦੇ, ਕਹਿੰਦੇ ਜਾ ਉਹ ਮੱਝਾਂ ਗਾਵਾਂ ਨੂੰ ਪੱਠੇ ਪਾ, ਜਾ ਕੇ ਉਹਨਾਂ ਦਾ ਗੋਹਾ ਚੁੱਕ ਤੇ ਜਦੋਂ ਸਮਾਂ ਆਊਗਾ ਤੈਨੂੰ ਆਵਾਜ਼ ਮਾਰ ਲਵਾਂਗੇ। ਗੁਰੂ ਪਿਆਰੀ ਸਾਹਿਬ ਜੀ, 2-4 ਸਾਲ ਬਤੀਤ ਹੋ ਗਏ, 2-4 ਸਾਲ ਬਤੀਤ ਹੋ ਗਏ। ਉਹ ਗੁਰਸਿੱਖ ਪਿਆਰਾ ਮੱਝਾਂ ਦੀ ਸੇਵਾ ਕਰਦਾ, ਆਪ ਲਿਬੜਿਆ ਰਹਿੰਦਾ ਤੇ ਗੁਰੂ ਸਾਹਿਬਾਂ ਦੀਆਂ ਮੱਝਾਂ ਨੂੰ ਲਿਬੜਨ ਨਹੀਂ ਦਿੰਦਾ। ਕਿਸੇ ਨੇ ਉਹਨੂੰ ਪੁੱਛਿਆ, ਕਹਿੰਦੇ ਗੱਲ ਸੁਣ ਭਈ, ਯਾਰ ਜਦੋਂ ਦਾ ਤੂੰ ਆਇਆ ਨਾ ਡੰਗਰ ਲਿਬੜਦੇ ਹੀ ਨਹੀਂ ਹੈ ਤੇ ਤੂੰ ਆਪ ਲਿਬੜਿਆ ਰਹਿੰਦਾ। ਕਹਿੰਦਾ ਭਾਈ ਗੱਲ ਸੁਣ, ਗੁਰੂ ਸਾਹਿਬਾਨ ਕਹਿੰਦੇ ਆ ਵੀ ਜਦੋਂ ਸਮਾਂ ਆਊਗਾ ਤੈਨੂੰ ਆਵਾਜ਼ ਮਾਰ ਲਾਂਗਾ, ਜੇ ਮਨ ਬਣਿਆ ਨਹੀਂ ਹੈ ਨਾਮ ਦੀ ਦਾਤ ਵਾਲਾ, ਠੀਕ ਹੈ, ਤੇ ਭਾਈ ਮੇਰੀ ਸੇਵਾ ਲੱਗੀ ਆ ਮੱਝਾਂ ਨੂੰ ਸਾਂਭਣ ਦੀ, ਠੀਕ ਹੈ, ਕਿਉਂਕਿ ਸੇਵਾ ਨਾਲ ਮਨ ਨੀਵਾਂ ਹੁੰਦਾ ਜੇ। ਉਹ ਕਹਿੰਦਾ ਮੈਂ ਆਪਣਾ ਕੰਮ ਕਰਨ ਰਿਹਾ ਹਾਂ, ਪਤਾ ਨਹੀਂ ਗੁਰੂ ਸਾਹਿਬਾਨ ਨੇ ਕਦੋਂ ਮੈਨੂੰ ਦਾਤ ਦੇਣੀ ਹੈ, ਕਦੋਂ ਮੇਰਾ ਭਾਂਡਾ ਸਾਫ਼ ਹੋਣਾ ਆ। ਇਸ ਕਰਕੇ ਮੈਂ ਚਾਹੁੰਦਾ ਵੀ ਗੁਰੂ ਸਾਹਿਬਾਨ ਦੀਆਂ ਮੱਝਾਂ ਨੂੰ ਕੋਈ ਗੰਦਗੀ ਨਾ ਲੱਗੇ, ਉਹ ਮੱਝਾਂ ਨੂੰ ਨਵਾਉਂਦਾ ਰਿਹਾ ਕਰੇ, ਗੋਹਾ ਸੁੱਕਦਾ ਰਿਹਾ ਕਰੇ। ਗੁਰੂ ਰੂਪ ਪਿਆਰੀ ਸਤਸੰਗਤ ਜੀਓ, ਸਮਾਂ ਆਇਆ 2-4 ਸਾਲ ਬਾਅਦ, ਕੈਸਾ ਸਮਾਂ ਆਇਆ, ਇੱਕ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਸ ਇਲਾਕੇ ਦਾ ਬਾਦਸ਼ਾਹ ਮਿਲਣ ਲਈ ਆ ਰਿਹਾ ਸੀ। ਬਾਦਸ਼ਾਹ ਜਦੋਂ ਬਾਦਸ਼ਾਹ ਮਿਲਣ ਆ ਰਿਹਾ ਸੀ ਤੇ ਕੀ ਹੋਇਆ, ਇੱਕ ਸਿੰਘ ਆਇਆ, ਕਹਿੰਦੇ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ, ਕਹਿੰਦੇ ਪਾਤਸ਼ਾਹ ਜੇ ਹੁਕਮ ਹੋਵੇ ਤੇ ਅੱਜ ਆਪ ਜੀ ਨੂੰ ਬਾਦਸ਼ਾਹ ਮਿਲਣ ਆ ਰਿਹਾ, ਜੇ ਹੁਕਮ ਹੋਵੇ ਤੇ ਰਸਤੇ 'ਚ ਟਾਟ ਵਿਛਾ ਦਈਏ ਜਿੱਦ ਦੀ ਲੰਘਣਾ ਉਹਨੇ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵਿਛਾ ਦਿਓ, ਕੋਈ ਗੱਲ ਨਹੀਂ। ਫਿਰ ਕੀ ਬਣਿਆ? ਉਹਦੇ ਭਾਗਾਂ ਦਾ ਸਤਿਕਾਰ ਆ, ਧਿਆਨ ਦੇਣਾ, ਏਡੀ ਗੱਲ ਨਹੀਂ। ਗੁਰੂ ਦੇ ਚਰਨਾਂ 'ਚ ਹਰ ਕਿਸੇ ਬੰਦੇ ਨੂੰ ਸਤਿਕਾਰ ਮਿਲਦਾ, ਗੁਰੂ ਦੇ ਚਰਨਾਂ ਦੇ ਵਿੱਚ ਤਾਂ ਨਕਰਮੇ ਨੂੰ ਵੀ, ਪਾਪੀ ਨੂੰ ਵੀ ਸਤਿਕਾਰ ਓਨਾ ਹੀ ਮਿਲਦਾ ਹੈ। ਗੁਰੂ ਸਾਹਿਬਾਨ ਕਹਿੰਦੇ ਵਿਛਾ ਦਿਓ ਟਾਟ, ਵਿਛਾ ਦਿਓ। ਟਾਟ ਵਿਛਾ ਦਿੱਤੇ ਤੇ ਗੁਰੂ ਸਾਹਿਬਾਂ ਬਾਹਰ ਖੜੇ ਸੀ, ਉਹ ਟਾਟ ਵਿਛਾਉਣ ਡਏ ਸਨ ਸਿੰਘ, ਤੇ ਗੁਰੂ ਸਾਹਿਬਾਂ ਬਾਹਰ ਖੜੇ ਵੇਖਣ ਡਏ। ਉਧਰੋਂ ਮੱਝਾਂ ਨੂੰ ਸੇਵਾ ਕਰਦਿਆਂ ਕਰਦਿਆਂ ਗੁਰਸਿੱਖ ਦੀ ਨਿਗਾਹ ਪੈ ਵੀ ਗੁਰੂ ਸਾਹਿਬਾਂ ਅੱਜ ਬਾਹਰ ਖੜੇ, ਤੇ ਮਨ ਚ ਚਾਅ ਚੜ ਗਿਆ ਵੀ ਚੱਲ ਭੱਜ ਕੇ ਮੱਥਾ ਹੀ ਟੇਕਾਂ, ਦਾਤ ਮੰਗਣ ਨਹੀਂ ਆਇਆ ਅੱਜ। ਕਿਹੜੀ ਗੱਲੋਂ? ਵੀ ਗੁਰੂ ਸਾਹਿਬਾਂ ਨੇ ਕਿਹਾ ਸੀ ਤੈਨੂੰ ਆਪੇ ਬੁਲਾ ਲਵਾਂਗੇ, ਦਾਤ ਮੰਗਣ ਨਹੀਂ ਆਇਆ। ਤੁਰ ਪਿਆ, ਜਦੋਂ ਤੁਰਿਆ ਤੇ ਭੁੱਲ ਗਿਆ ਵੀ ਮੇਰੇ ਪੈਰ ਲਿਬੜੇ ਆ, ਉਹ ਟਾਟ ਦੇ ਉੱਤੋਂ ਦੀ ਭੱਜਾ ਆਉਣ ਡਿਆ ਤੇ ਇੱਕ ਗੁਰਸਿੱਖ ਪਿਆਰੇ ਨੇ ਅੱਗੋਂ ਰੋਕਿਆ, ਕਹਿੰਦਾ ਤੂੰ ਅੰਨਾ ਤੈਨੀ ਇਹਦੇ ਦੀ ਬਾਛਣ ਲੰਘਣ ਤੇ ਤੂੰ ਲਿਬੜੇ ਪੈਰ ਗੋਹੇ ਨਾਲ ਉੱਤੋਂ ਲੰਘਣ ਡਿਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਆ ਲੈਂਦੇ ਟਾਟ ਇਹਦੇ ਲਈ ਵਿਛੇ ਨੇ, ਆ ਲੈਣ ਦੇ ਟਾਟ ਇਹਦੇ ਲਈ ਵਿਛੇ ਨੇ। ਕਹਿੰਦੇ ਤੁਸੀਂ ਜੇ ਕਿਹਾ ਬਾਦਸ਼ਾਹ ਲਈ ਵਿਛਾਉਣੇ ਨੇ, ਉਹ ਕਹਿੰਦੇ ਅਸਲੀ ਬਾਦਸ਼ਾਹ ਉਹ ਆ ਜਿਹਦਾ ਮਨ ਗੁਰੂ ਚਰਨ ਨਾਲ ਜੁੜ ਜਾਵੇ। ਕਹਿੰਦੇ ਇਹਦਾ ਅੱਜ ਮਨ ਚੋਂ ਆਵਾਜ਼ ਆਈ ਆ, ਦੇਖ ਭੱਜਾ ਆਉਣ ਡਿਆ ਆ ਲੈਣ ਦੇ, ਆਇਆ ਤੇ ਭੁੱਲ ਗਿਆ ਸਭ ਕੁਛ ਕਿ ਮੈਨੂੰ ਕੁਛ ਕਹਿਣ ਨਾ ਗੁਰੂ ਸਾਹਿਬ। ਆ ਕੇ ਫਿਰ ਗੁਰੂ ਸਾਹਿਬਾਂ ਦੇ ਚਰਨਾਂ 'ਚ ਨਮਸਕਾਰ ਕੀਤਾ, ਗੁਰੂ ਸਾਹਿਬ ਨੇ ਚੁੱਕਿਆ ਗਲੇ ਨਾਲ ਲਾ ਕੇ। ਕੀ ਕਹਿੰਦੇ? ਕਹਿੰਦੇ ਆ ਵੀ ਅੱਜ ਤੈਨੂੰ ਨਾਮ ਦੀ ਦਾਤ ਦਈਏ ਕਿਉਂਕਿ ਤੇਰਾ ਭਾਂਡਾ ਸਾਫ ਹੋ ਗਿਆ, ਤੈਨੂੰ ਨਾਮ ਦੀ ਦਾਤ ਦਈਏ। ਤੇ ਨਾਮ ਦੀ ਦਾਤ ਝੋਲੀ 'ਚ ਪਾਈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਲਾਓ ਸਾਹਿਬ, ਇੱਥੇ ਕੀ ਲਿਖਿਆ? ਸਤਿਗੁਰ ਮਿਲਿਆ ਮਤ ਉਪਜੇ ਤਾਂ ਇਹ ਸੋਝੀ ਪਏ। ਹੁਣ ਸਾਹਿਬ ਲਾਓ, 4 ਸਾਲ ਲੱਗ ਗਏ ਗੁਰੂ ਨਾਲ ਮਿਲਾਪ ਕਰਨ ਲਈ, ਜਿੱਥੇ ਜਾ ਕੇ ਨਾਮ ਦੀ ਸੋਝੀ ਆਉਣੀ ਸੀ, ਨਾਮ ਦੀ ਦਾਤ ਮਿਲਣੀ ਸੀ। 4 ਸਾਲ ਲੱਗ ਗਏ ਗੁਰੂ ਦੀ ਸੋਝੀ, ਉਸ ਗੁਰੂ ਦੇ ਨਾਲ ਮਿਲਾਪ ਹੋਣ ਲਿਆ, ਗੁਰੂ ਕੋਲੋਂ ਸੋਝੀ ਲੈਣ ਲਈ। ਤੇ ਆਪਾਂ ਕੀ ਕਹਿੰਦੇ ਹਾਂ ਵੀ ਸਵੇਰੇ ਆਏ ਸਾਂ, ਅਸੀਂ ਅੱਜ ਗੁਰੂ ਦੇ ਚਰਨਾਂ 'ਚ ਮਿਲ ਕੇ ਆਏ, ਮਿਲੇ ਨਹੀਂ ਆਪਾਂ ਅਜੇ, ਅਸੀਂ ਗੁਰੂ ਕੋਲੋਂ ਮਿਲਣ ਲਈ ਆਏ ਹਾਂ। ਧਿਆਨ ਦਿਓ, ਹੁਣ ਦੇਖਿਆ ਜਾਵੇ, ਜਿੱਦਣ ਗੁਰੂ ਸਾਹਿਬ ਨੂੰ ਕਹਿਣ ਡਿਆ ਸੀ ਉਹਨੇ ਕੋਈ ਝੂਠੀ ਦਾਤ ਮੰਗੀ ਨਹੀਂ, ਹੁਣ ਸਿੱਧੀ ਦਾਤ ਮੰਗੀ, ਮੈਨੂੰ ਨਾਮ ਦੀ ਦਾਤ ਚਾਹੀਦੀ ਹੈ। ਉਹਨੇ ਕੋਈ ਝੂਠੀ ਦਾਤ ਨਹੀਂ ਮੰਗੀ, ਮੈਨੂੰ ਕੋਈ ਧੀ ਪੁੱਤਰ ਕਾਰ ਕੋਠੀ ਤੇ ਮੰਗਿਆ ਹੀ ਕੁਛ ਨਹੀਂ, ਉਹਨੇ ਦਾਤ ਮੰਗੀ ਨਾਮ ਦੀ। ਪਰ ਗੁਰੂ ਸਾਹਿਬਾਂ ਕੀ ਕਹਿੰਦੇ? ਕਹਿੰਦੇ ਦਾਤ ਦਵਾਂ ਕਿੱਦਾਂ, ਤੇਰਾ ਮੇਰਾ ਮਿਲਾਪ ਹੀ ਨਹੀਂ ਹੋਇਆ ਜੇ। ਇਹਨੂੰ ਕਹਿੰਦੇ ਆ ਸਤਿਗੁਰ ਮਿਲਿਆ ਮਤ ਉਪਜੇ। ਹੁਣ ਉਹਦਾ 4 ਸਾਲ ਲੱਗ ਗਏ ਮਿਲਾਪ ਹੁੰਦਿਆਂ, ਤੇ ਤਾਂ ਉਹਦੇ ਅੰਦਰੋਂ ਸੋਝੀ ਪੈਦਾ ਹੋਈ ਕਿ ਨਾਮ ਦੀ ਦਾਤ ਲੈਣ ਲੱਗਿਆ ਨੀਵਾਂ ਬਹੁਤ ਹੋਣਾ ਪੈਂਦਾ। ਫਿਰ ਗੁਰੂ ਜੀ ਨੇ ਕੀ ਕੀਤਾ? ਉਹ ਤਾਂ ਇਹ ਸੋਝੀ ਪਾਏ, ਕਹਿੰਦੇ ਤਾਂ ਜਾ ਕੇ ਉਹਨੂੰ ਸੋਝੀ ਆਈ ਵੀ ਯਾਰ ਮੈਂ ਦਾਤ ਤੇ ਮੰਗ ਬੈਠਾ, ਦਾਤ ਮੰਗੀ ਸਹੀ ਹੈ ਪਰ ਮੇਰਾ ਅਜੇ ਗੁਰੂ ਨਾਲ ਮਿਲਾਪ ਨਹੀਂ ਹੋਇਆ। ਹੁਣ ਅੱਗੇ ਦੇਖਣਾ ਗੁਰੂ ਜੀ ਕੀ ਕਹਿਣ ਲੱਗੇ। ਇਸ ਮਨ ਨੂੰ ਕਹਿੰਦੇ ਹਰ ਕਥਾ ਤੂੰ ਸੁਣ ਰੇ ਮਨ, ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ। ਕਹਿੰਦੇ ਮਨਾ ਗੁਰੂ ਚਰਨਾਂ ਵਿੱਚ ਜਦੋਂ ਬਹਿੰਦਾ ਨਾ ਤੇ ਬਹਿ ਕੇ ਕੀ ਕਰਿਆ ਕਰ, ਹਰ ਕਥਾ ਤੂੰ ਸੁਣ ਰੇ ਮਨ। ਕਥਾ ਦਾ ਭਾਵ ਕੀ ਹੁੰਦਾ ਹੈ? ਉਸ ਪਰਮਾਤਮਾ ਦੀ ਸਿਫਤ ਸਲਾਹ ਸਰਵਣ ਕਰਨੀ, ਉਹਨੂੰ ਕਥਾ ਕਹਿੰਦੇ ਹਾਂ। ਆਪਾਂ ਹੁਣ ਬੈਠੇ ਹਾਂ ਤੇ ਕੀ ਕਹਾਂਗੇ? ਕਥਾ ਸੁਣ ਰਹੇ ਹਾਂ। ਇਹਦਾ ਮਤਲਬ ਆਪਾਂ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣ ਰਹੇ ਹਾਂ, ਉਹਦੀ ਉਸਤਤ ਸੁਣ ਰਹੇ ਹਾਂ, ਉਹਦੀ ਵਡਿਆਈ ਸੁਣ ਰਹੇ ਹਾਂ, ਤਾਂ ਉਹਦੀ ਉਸਤਤ ਸੁਣਾਂਗੇ ਤੇ ਮਨ 'ਚ ਖਿੱਚ ਪੈਦਾ ਹੋਊਗੀ ਨਾ। ਇਹਨੂੰ ਕਹਿੰਦੇ ਹਰ ਕਥਾ ਸੁਣ ਰਹੇ ਮਨ। ਗੁਰੂ ਜੀ ਇਸ ਮਨ ਨੂੰ ਕਹਿਣ ਲੱਗੇ, ਕਹਿੰਦੇ ਵੀ ਦੇਖ ਜੇ ਤੇਰਾ ਮੇਰਾ ਕੋਈ ਸੰਬੰਧ ਜੁੜਿਆ ਨਾ ਤੇ ਤੂੰ ਸਭ ਤੋਂ ਪਹਿਲਾਂ ਐਸੀ ਅਵਸਥਾ ਬਣਾ ਕਿ ਤੂੰ ਗੁਰੂ ਘਰ ਆ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣਿਆ ਕਰ। ਸਿਫਤ ਸਲਾਹ ਸੁਣਨੀ ਬੜੀ ਜ਼ਰੂਰੀ ਹੈ, ਕਥਾ ਸੁਣਨੀ ਬੜੀ ਜ਼ਰੂਰੀ ਹੈ। ਕਹਿੰਦੇ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣ, ਫਿਰ ਕੀ ਕਹਿਣ ਲੱਗੇ? ਕਹਿੰਦੇ ਸ਼ਬਦ ਮਨ ਵਸਾਏ। ਹੁਣ ਧਿਆਨ ਦਿਓ, ਇੱਥੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਸ਼ਬਦ ਮਨ ਵਸਾਏ, ਇੱਥੇ ਸ਼ਬਦ ਕਿਹਨੂੰ ਕਿਹਾ? ਇੱਥੇ ਸ਼ਬਦ ਉਪਦੇਸ਼ ਨੂੰ ਕਿਹਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਾ ਇਹ ਜਿਹੜਾ ਗੁਰੂ ਜੀ ਤੈਨੂੰ ਉਪਦੇਸ਼ ਦਿੰਦੇ ਆ ਨਾ, ਕਹਿੰਦੇ ਇਹਨੂੰ ਆਪਣੇ ਮਨ 'ਚ ਟਿਕਾ ਕੇ ਰੱਖਿਆ ਕਰ। ਇਹ ਨਹੀਂ ਵੀ ਆਪਾਂ ਗੁਰੂ ਘਰ ਆਏ, ਉਪਦੇਸ਼ ਸੁਣਿਆ, ਗੁਰਬਾਣੀ ਪੜ੍ਹੀ, ਮੱਥਾ ਟੇਕਿਆ ਤੇ ਪ੍ਰਸ਼ਾਦ ਲਿਆ ਤੇ ਚਲੇ ਗਏ, ਉੱਥੋਂ ਬੂਹਿਓਂ ਬਾਹਰ ਹੋਏ ਤੇ ਸਾਨੂੰ ਪਤਾ ਹੀ ਨਹੀਂ ਅਸੀਂ ਸੁਣ ਕੇ ਕੀ ਆਏ, ਅੱਜ ਸਾਨੂੰ ਪਤਾ ਹੀ ਨਹੀਂ ਲੈ ਕੇ ਕੀ ਆਏ ਹਾਂ। ਤੇ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ? ਕਹਿਣ ਲੱਗੇ ਵੀ ਸ਼ਬਦ ਮਨ ਵਸਾਏ, ਕਹਿੰਦੇ ਆਪਣੇ ਮਨ ਦੇ ਅੰਦਰ ਇਸ ਉਪਦੇਸ਼ ਨੂੰ ਵਸਾਲਾ, ਕਹਿੰਦਾ ਆਪਾਂ ਟਿਕਾਇਆ ਕਰ। ਹੁਣ ਅੱਗੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ। ਦੇਖੋ ਇਹ ਮਤ ਤੇਰੀ ਥਿਰ ਰਹੇ, ਇਹ ਮਤ ਕਿਹੜੀ ਮਤ? ਕਹਿੰਦੇ ਜਿਹੜੀ ਤੈਨੂੰ ਗੁਰੂ ਜੀ ਨੇ ਉਪਦੇਸ਼ ਦੇ ਜ਼ਰੀਏ ਮਤ ਦਿੱਤੀ ਹੈ ਨਾ। ਥਿਰ ਦਾ ਭਾਵ ਕੀ ਹੁੰਦਾ? ਟਿਕਣਾ, ਠੀਕ ਹੈ। ਗੁਰੂ ਜੀ ਕਹਿਣ ਲੱਗੇ ਇਹ ਮਤ ਅਗਰ ਤੇਰੀ ਟਿਕ ਜਾਵੇ ਨਾ, ਤੇਰੀ ਮਤ, ਹੁਣ ਤੇਰੀ ਮਤ ਕੀ ਹੈ? ਦੇਖਿਓ ਹੁਣ ਹੁਣ ਆਪਾਂ ਗੁਰੂ ਚਰਨਾਂ 'ਚ ਆਏ ਹਾਂ, ਸਾਡੇ ਮਨ ਦੀ ਖਿੱਚ ਕੀ ਹੈ? ਝੂਠੀ ਮੰਗ ਦੀ, ਕਿਸੇ ਝੂਠੀ ਦਾਤ ਦੀ। ਜਦੋਂ ਝੂਠੀ ਦਾਤ ਦੀ ਸਾਡੇ ਮਨ 'ਚ ਖਿੱਚ ਰਹਿੰਦੀ ਹੈ, ਝੂਠੀ ਮੰਗ ਦੀ ਸਾਡੇ ਅੰਦਰ ਖਿੱਚ ਰਹਿੰਦੀ ਆ, ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਤੇ ਸਾਡੇ ਅੰਦਰ ਗੁਰੂ ਦੀ ਮਤ ਜਿਹੜੀ ਹੈ ਉਹ ਟਿਕਦੀ ਨਹੀਂ ਹੈ। ਆਪਾਂ ਕੀ ਕਹਿ ਦਿੰਦੇ ਵੇਖੋ, ਕਈ ਵਾਰੀ ਆਪਣੇ ਮੂੰਹ 'ਚੋਂ ਨਿਕਲ ਆਉਂਦਾ, ਆਪਾਂ ਮੂੰਹ 'ਚੋਂ ਕਹਿੰਦੇ ਹਾਂ ਵੀ ਯਾਰ ਬੈਠਾ ਤਾਂ ਰਿਹਾ ਮੈਂ ਘੰਟਾ, ਪਰ ਮੈਨੂੰ ਯਾਦ ਨਹੀਂ ਆ ਰਿਹਾ ਯਾਰ ਬਾਬਾ ਜੀ ਨੇ ਸਟਾਰਟਿੰਗ ਕਿਹੜੀ ਪੰਕਤੀ ਤੋਂ ਕੀਤਾ ਸੀ, ਕੀ ਹੋਇਆ? ਕਿਉਂਕਿ ਆਪਣੀ ਮਤ ਜਿਹੜੀ ਨਾ ਮਨ ਦੀ ਉਹ ਵਿੱਚ ਸੀ, ਇਸ ਕਰਕੇ ਗੁਰੂ ਦੀ ਮਤ ਥਿਰ ਨਹੀਂ ਰਹੀ। ਤੇ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਇਹ ਮਤ ਤੇਰੀ ਥਿਰ ਰਹੇ। ਕਹਿੰਦੇ ਜਿਹੜਾ ਉਪਦੇਸ਼ ਗੁਰੂ ਕੋਲੋਂ ਸੁਣਿਆ ਇਹ ਮਤ ਆ, ਜੇ ਤੇਰੇ ਅੰਦਰ ਟਿਕ ਜਾਵੇ, ਥਿਰ ਰਵੇ, ਇੱਕ ਜਗ੍ਹਾ ਤੇ ਟਿਕ ਜਾਵੇ, ਘਰ ਕਰ ਲਵੇ, ਕਿਸ ਤਰ੍ਹਾਂ? ਦੇਖੋ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਉਪਦੇਸ਼ ਦਿੰਦਿਆਂ ਦਿੰਦਿਆਂ ਸਾਡੇ ਮਨ ਨੂੰ ਇੱਕ ਗੱਲ ਬੜੀ ਸੋਹਣੀ ਕਹੀ, ਕਹਿੰਦੇ ਮਨਾ ਐਸਾ ਕਰ ਵੀ ਦੇਖ, ਮੈਂ ਇਹ ਨਹੀਂ ਕਹਿੰਦਾ ਵੀ ਤੂੰ ਦੁਖੀ ਨਹੀਂ ਹੈ, ਤੈਨੂੰ ਕੋਈ ਦੁੱਖ ਨਹੀਂ ਹੈ। ਮਨ ਕਹਿੰਦਾ ਜੀ ਦੁੱਖ ਤੇ ਆ ਗਿਆ ਤਾਂ ਹੀ ਤੁਹਾਡੇ ਕੋਲ ਆਇਆ। ਤੇ ਅੱਗੋਂ ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਦੁੱਖ ਬੜੇ ਨੇ ਪਰ ਮਨ ਬਿਰਤੀ ਬਣਾ ਵੀ ਜੇ ਤੂੰ ਇਹਨਾਂ ਦੁੱਖਾਂ ਚੋਂ ਨਿਕਲ ਕੇ ਸੁਖੀ ਹੋਣਾ ਚਾਹੁੰਦਾ। ਕਹਿੰਦਾ ਹਾਂਜੀ। ਤੇ ਕਹਿੰਦਾ ਜਿਹੜੇ ਸੁੱਖ ਨੇ ਨਾ ਉਹ ਵੀ ਦੁੱਖੀ ਨੇ, ਇਸ ਕਰਕੇ ਕੀ ਕਰ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਕਹਿੰਦੇ ਉਹ ਵੀ ਦੁੱਖੀ ਨੇ। ਕਹਿੰਦਾ ਕਿਹੜੀ ਗੱਲੋਂ? ਕਹਿੰਦੇ ਕਿਉਂਕਿ ਇਹ ਸੰਸਾਰੀ ਜਿਹੜੇ ਸੁੱਖ ਨੇ ਨਾ ਇਹਨਾਂ ਦੇ ਵਿੱਚੋਂ ਦੁੱਖ ਉਜਾਗਰ ਹੁੰਦਾ, ਇਹ ਕੋਈ ਵੱਖਰੀ ਚੀਜ਼ ਨਹੀਂ ਹੈ। ਠੀਕ ਹੈ, ਇਸ ਕਰਕੇ ਸਾਨੂੰ ਗੁਰੂ ਜੀ ਮਤ ਦੇਣ ਡੇ ਸੀ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਵੇ। ਹੁਣ ਧਿਆਨ ਦਿਓ, ਜੇ ਇਸ ਗੁਰਬਾਣੀ ਦਾ ਉਪਦੇਸ਼ ਗੁਰੂ ਦੀ ਮਤ ਸਾਡੇ ਅੰਦਰ ਟਿਕ ਜਾਏ ਤੇ ਕੀ ਹੋਏਗਾ, ਸਾਡੇ ਮਨ ਦੀ ਭਟਕਣਾ ਜਿਹੜੀ ਹੈ ਹਟ ਜਾਊਗੀ, ਤਾਂ ਭਰਮ ਵਿੱਚੋਂ ਜਾਏ। ਭਰਮ ਦਾ ਕੀ ਭਾਵ ਹੈ? ਭੁਲੇਖਾ, ਭਟਕਣਾ। ਹੁਣ ਸਾਡੇ ਮਨ 'ਚ ਭੁਲੇਖਾ ਕੀ ਹੈ? ਦੇਖਿਓ ਸਾਡੇ ਮਨ ਦੇ ਅੰਦਰ ਇੱਕ ਬੜਾ ਵੱਡਾ ਭੁਲੇਖਾ ਜਿਹਾ ਜੀ ਵੀ ਯਾਰ ਜੇ ਕਿਤੇ ਮੇਰਾ ਸੰਸਾਰੀ ਕੰਮ ਕੋਈ ਬਣ ਜਾਵੇ ਨਾ, ਫਿਰ ਤੇ ਫਾਇਦਾ ਕਾ ਹੋਇਆ ਗੁਰੂ ਘਰ ਆਉਣ ਦਾ, ਫਿਰ ਤੇ ਮੈਂ ਆਇਆ ਕਰਾਂ ਰੋਜ਼ ਦਿਹਾੜੀ, ਹੈ ਨਾ? ਪਰ ਗੁਰੂ ਸਾਹਿਬ ਪੈਰ ਕੀ ਕਹਿੰਦੇ? ਗੁਰੂ ਜੀ ਕਹਿੰਦੇ ਭਾਈ ਗੱਲ ਸੁਣ, ਇਹ ਤੇਰੇ ਮਨ 'ਚ ਭੁਲੇਖਾ ਸੀ, ਜੇ ਤੇਰਾ ਕੋਈ ਸੰਸਾਰੀ ਕੰਮ ਬਣ ਜਾਂਦਾ ਨਾ ਇਹਨੇ ਤੇਰੇ ਕੋਲ ਥਿਰ ਰਹਿਣਾ ਨਹੀਂ ਸੀ। ਕਿ ਤੇਰੇ ਕੋਲ ਰਹਿਣਾ ਨਹੀਂ ਕਿੱਦਾਂ? ਅੱਜ ਤੇਰੀ ਕੋਈ ਚੀਜ਼ ਹੋ ਵੀ ਗਈ ਮੰਨਿਆ, ਤੇ ਕੱਲ੍ਹ ਨੂੰ ਇਹ ਤੇਰੇ ਕੋਲ ਖੁਸ਼ ਜਾਣੀ। ਕਹਿੰਦਾ ਕੌਣ ਖੋਊਗਾ? ਕਿਸੇ ਨੂੰ ਮੈਂ ਖੋ ਦਿੰਦਾ? ਦੇਖੋ ਕਿਹੜੀ ਬੰਦਾ ਹੋਮੇ 'ਚ ਆ ਜਾਂਦਾ। ਠੀਕ ਹੈ, ਤੂੰ ਗੁਰੂ ਪਿਆਰਿਓ, ਕਿਸੇ ਬੰਦੇ ਨੇ ਨਾ ਬੰਦੂਕ ਰੱਖ ਲਈ, ਤੇ ਕੀ ਕਹਿੰਦਾ? ਕਹਿੰਦਾ ਮੈਂ ਘਰ ਬੰਦੂਕ ਰੱਖੀ ਆ, ਕੋਈ ਚੋਰ ਵੜ ਕੇ ਤਾਂ ਵਿਖਾਵੇ ਭਲਾ, ਵੀ ਕੋਈ ਚੀਜ਼ ਖੋਹ ਕੇ ਤਾਂ ਵਿਖਾਵੇ, ਕੋਈ ਹੱਥ ਲਾ ਕੇ ਵਿਖਾਵੇ? ਤੇ ਗੁਰੂ ਸਾਹਿਬਾਂ ਨੇ ਕੀ ਕਹਿੰਦੇ? ਕਹਿੰਦੇ ਉਹ ਭੋਲਿਆ ਗੱਲ ਸੁਣ, ਕੋਈ ਜ਼ਰੂਰੀ ਨਹੀਂ ਹੈ ਕੋਈ ਚੋਰ ਨਾਲ ਲੈ ਕੇ ਜਾਵੇ ਤੇ ਚੀਜ਼ ਤੇਰੇ ਕੋਲ ਰਹੇਗੀ, ਰਾਤ ਸੁੱਤਾ ਹੀ ਸੌਂ ਜਾਏਗਾ, ਮਰ ਜਾਏਗਾ, ਫਿਰ ਕਿਤੇ ਕੋਈ ਜਾਊਗੀ? ਇਹਦਾ ਮਤਲਬ ਕੋਈ ਇਹੋ ਜਿਹਾ ਤਰੀਕਾ ਨਹੀਂ ਹੈ ਕਿ ਜਿਹਦੇ ਨਾਲ ਚੀਜ਼ ਤੇਰੇ ਨਾਲ ਸੰਬੰਧ ਰੱਖੂਗੀ, ਇਹ ਤੇਰੇ ਨਾਲ ਸੰਬੰਧ ਟੁੱਟ ਸਕਦਾ ਹੈ। ਕਿੱਦਾਂ ਟੁੱਟ ਸਕਦਾ ਹੈ? ਕੋਈ ਖੋ ਕੇ ਲੈ ਗਿਆ ਤਾਂ ਵੀ ਟੁੱਟ ਗਿਆ, ਨਹੀਂ ਖੋ ਕੇ ਲੈ ਗਿਆ ਤੂੰ ਮਰ ਗਿਆ ਤਾਂ ਟੁੱਟ ਗਿਆ। ਇਹਦਾ ਮਤਲਬ ਕੀ ਹੈ ਕਿ ਇਹ ਥਿਰ ਰਹਿਣ ਵਾਲੀ ਨਹੀਂ, ਪਰ ਜੇ ਕਿਤੇ ਸਾਡੇ ਅੰਦਰ ਗੁਰਮਤ ਘਰ ਕਰ ਲਵੇ, ਭਾਵੇਂ ਸਰੀਰ ਛੱਡ ਦਿਓ, ਉਹ ਮਤ ਨਾਲ ਜਾਏਗੀ, ਉਹ ਨਹੀਂ ਛੁੱਟੇਗੀ, ਉਹਨੂੰ ਕੋਈ ਨਹੀਂ ਖੋ ਸਕਦਾ, ਨਾ ਉਹ ਮਰੇ ਨਾ ਠੱਗੇ ਜਾਏ, ਜਿਨ ਕੈ ਰਾਮ ਵਸੇ ਮਨ ਮਹੇ। ਦੇਖੋ ਕਹਿੰਦੇ ਨਾ ਉਹ ਮਰੇ ਨਾ ਠੱਗੇ ਜਾਏ, ਕਹਿੰਦਾ ਮਰਦਾ ਹੀ ਨਹੀਂ ਹੈ, ਮਰਨਾ ਇੱਥੇ ਕਿਹੜਾ? ਗੁਰੂ ਰੂਪ ਪਿਆਰੀ ਸਾਹਿਬ ਸੁਣੀਓ, ਮੈਂ ਮੌਤ ਤੇ ਸਾਰਣ ਆਉਂਦੀ ਹੈ, ਭਾਵੇਂ ਕੋਈ ਸਾਧੂ ਹੋ ਤਾਂ ਵੀ ਮਰਦਾ। ਇੱਥੇ ਕੋਈ ਲਿਖਿਆ ਨਾ ਉਹ ਮਰੇ, ਇਹਦਾ ਮਤਲਬ ਮਰਨਾ ਦਾ ਭਾਵ ਹੈ ਬੇਮੁਖਤਾ। ਕਹਿੰਦੇ ਉਹ ਜਿਹੜਾ ਮਨ ਜਿਹਦੇ ਅੰਦਰ ਸ਼ਬਦ ਟਿਕ ਜਾਂਦਾ, ਕਹਿੰਦੇ ਉਹ ਕਦੀ ਮਰਦਾ ਨਹੀਂ ਹੈ, ਕਦੀ ਉਹ ਪਰਮਾਤਮਾ ਤੋਂ ਬੇਮੁਖ ਨਹੀਂ ਹੁੰਦਾ। ਦੇਖੋ ਨਾ ਉਹ ਮਰੇ ਨਾ ਠੱਗੇ ਜਾਏ, ਠੱਗੇ ਦਾ ਮਤਲਬ ਕੀ ਹੈ? ਠੱਗੇ ਦਾ ਮਤਲਬ ਇਹ ਹੈ, ਕਹਿੰਦੇ ਉਹ ਭੋਲਿਆ ਕੋਈ ਸੰਸਾਰ ਦਾ ਧਨ ਦੌਲਤ ਇਕੱਠਾ ਕਰੇਗਾ, ਤੇਰੇ ਕੋਲ ਠੱਗ ਲਏਗਾ, ਤੈਨੂੰ ਕੋਈ ਬੇਵਕੂ ਬਣਾ ਕੇ ਤੇਰੇ ਕੋਲ ਖੋਲੇਗਾ। ਪਰ ਕਹਿੰਦੇ ਇਹ ਧਨ ਐਸਾ ਸ਼ਬਦ ਆ, ਕਹਿੰਦੇ ਇਸ ਸ਼ਬਦ ਜਿਹਦੇ ਕੋਲ ਆ ਉਹਨੂੰ ਕੋਈ ਬੇਵਕੂ ਬਣਾ ਕੇ ਉਹਦੇ ਕੋਲ ਠੱਗ ਨਹੀਂ ਸਕਦਾ, ਉਹਦੇ ਕੋਲ ਲੈ ਨਹੀਂ ਸਕਦਾ। ਨਾ ਉਹ ਮਰੇ ਨਾ ਠੱਗੇ ਜਾਏ, ਜਿਨ ਕੈ ਰਾਮ ਵਸੇ ਮਨ ਮਹੇ। ਹੁਣ ਜਿਨ ਕੈ ਜਿਹਦੇ ਰਾਮ ਪਰਮਾਤਮਾ ਉਹਦਾ ਸ਼ਬਦ, ਵਸੇ ਵਸਦਾ ਭਾਵ ਟਿਕੇ, ਮਨ ਮਾਹੇ ਕਹਿੰਦੇ ਜਿਹਨਾਂ ਦੇ ਮਨ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਸ਼ਬਦ ਆ ਉਹ ਟਿਕ ਜਾਂਦਾ ਹੈ, ਘਰ ਘਰ ਲੈਂਦਾ ਹੈ। ਕਹਿੰਦੇ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਨਾ ਉਹ ਕਦੀ ਮਰਦੇ ਨੇ, ਨਾ ਕਦੀ ਬੇਮੁੱਖ ਹੁੰਦੇ ਨੇ, ਅਤੇ ਨਾ ਹੀ ਕਦੀ ਉਹਨਾਂ ਦੇ ਕੋਲੋਂ ਇਸ ਸ਼ਬਦ ਦੀ ਤਾਕਤ ਨੂੰ ਕੋਈ ਖੋ ਸਕਦਾ ਹੈ, ਉਹਨਾਂ ਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ। ਠੱਗੇ ਦਾ ਮਤਲਬ ਬੇਵਕੂਫ ਬਣਾਉਣਾ, ਠੀਕ ਹੈ। ਜਿਵੇਂ ਆਪਾਂ ਦੇਖਦੇ ਨੀ, ਉਹ ਫਲਾਣਾ ਸੋ ਡਾਕਟਰ ਠੱਗ ਕੇ ਲੈ ਗਿਆ, ਕਹਿੰਦਾ ਮੈਨੂੰ ਬੇਵਕੂਫ ਵੀ ਬਣਾ ਗਿਆ, ਪਤਾ ਨਹੀਂ ਯਾਰ ਕੀ। ਉਦਾਂ ਹੀ ਗੁਰੂ ਜੀ ਕਹਿੰਦੇ ਫਿਰ ਉਹ ਬੇਵਕੂਫ ਨਹੀਂ ਬਣ ਸਕਦਾ। ਕੌਣ? ਜਿਹਦੇ ਇਹਦੇ 'ਚ ਸ਼ਬਦ ਵੱਸ ਜਾਂਦਾ ਹੈ। ਉਹ ਚੀਜ਼ਾਂ ਆਪਾਂ ਫੜਨੀਆਂ ਹੈ, ਆਪਾਂ ਵਿਚਾਰਨਾ ਗੁਰਬਾਣੀ ਨੂੰ, ਠੀਕ ਹੈ। ਆਪਾਂ ਵਿਚਾਰ ਨਹੀਂ ਕਰਦੇ, ਠੀਕ ਹੈ। ਹੁਣ ਧਿਆਨ ਦਿਓ, ਜਦੋਂ ਆਪਾਂ ਵਿਚਾਰ ਨਹੀਂ ਕਰਦੇ ਤਾਂ ਫਿਰ ਮਹੱਲਾ ਤੀਜਾ ਦੇ ਅੰਦਰ ਗੁਰੂ ਜੀ ਲਿਖਣ ਲੱਗੇ, ਕਹਿੰਦੇ ਬਿਨ ਸ਼ਬਦੇ ਸ਼ੁੱਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ। ਕਹਿੰਦੇ ਬਿਨਾਂ ਸ਼ਬਦ ਤੋਂ ਤੇਰਾ ਜਿਹੜਾ ਮਨ ਹੈ ਨਾ, ਇਹ ਕਦੀ ਸ਼ੁੱਧ ਨਹੀਂ ਹੋ ਸਕਦਾ, ਇਹ ਕਦੀ ਸਾਫ਼ ਨਹੀਂ ਹੋ ਸਕਦਾ, ਕਦੀ ਧੁੱਪ ਨਹੀਂ ਸਕਦਾ, ਜੇ ਅਨੇਕ ਕਰੇ ਸ਼ਿੰਗਾਰ। ਕਹਿੰਦੇ ਵੀ ਹੇ ਮਨਾ, ਤੂੰ ਸ਼ਬਦ ਨੂੰ ਛੱਡ ਕੇ, ਨਾਮ ਨੂੰ ਛੱਡ ਕੇ ਅਨੇਕਾਂ ਸ਼ਿੰਗਾਰ ਕਰ ਲੈ। ਸ਼ਿੰਗਾਰ ਕੀ ਹੈ? ਦੇਖਿਓ ਕਰਮਕਾਂਡ, ਇਹ ਸ਼ਿੰਗਾਰ 'ਚ ਆਉਂਦੇ ਆ। ਜਿੱਦਾਂ ਆਪਾਂ ਕਰਮਕਾਂਡ ਕਰਦੇ ਹਾਂ, ਠੀਕ ਹੈ, ਕੋਈ ਤੀਰਥਾਂ 'ਤੇ ਜਾਣ ਡਿਆ, ਕੋਈ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਫਿਰਦਾ, ਕੋਈ ਕੁਛ ਕਰਦਾ ਫਿਰਦਾ, ਕੋਈ ਕੁਛ ਕਰਦਾ ਫਿਰਦਾ, ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਵੀ ਜਿੱਥੇ ਮਰਜ਼ੀ ਚੱਲਿਆ ਜਾ, ਕਰਮਕਾਂਡ ਜਿੰਨੇ ਮਰਜ਼ੀ ਕਰ ਲੈ, ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈ, ਪਰ ਜੇ ਤੇਰੇ ਹਿਰਦੇ 'ਚ ਸ਼ਬਦ ਨਹੀਂ ਹੈ, ਤੇਰਾ ਹਿਰਦਾ ਕਦੀ ਸ਼ੁੱਧ ਨਹੀਂ ਹੋ ਸਕਦਾ। ਕਿਉਂਕਿ ਗੁਰੂ ਜੀ ਨੇ ਇੱਕ ਜਗ੍ਹਾ ਲਿਖ ਦਿੱਤਾ, ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋ ਪਾਉ ਚੜੀਐਸ ਹੋਰ। ਦੇਖੋ ਕੀ ਕਹਿ ਦਿੱਤਾ, ਕਹਿਣ ਲੱਗੇ ਭਾਈ ਨਾਵਣ ਚੱਲੇ ਤੀਰਥੀ, ਕਹਿੰਦੇ ਤੀਰਥਾਂ 'ਤੇ ਨਹਾਉਣ ਤੁਰ ਪਏ, ਮਨ ਖੋਟੇ ਤਨ ਚੋਰ, ਕਹਿੰਦੇ ਮਨਾਂ 'ਚ ਖੋਟ ਭਰੀ ਪਈ ਆ, ਤਨ ਚੋਰੀਆਂ ਕਰਦੇ ਫਿਰਦੇ, ਹੈ ਨਾ। ਫਿਰ ਕੀ ਗੁਰੂ ਜੀ ਕਹਿਣ ਲੱਗੇ? ਕਹਿੰਦੇ ਇੱਕ ਪਾ ਲੱਥੀ ਨਾਤਿਆਂ, ਕਹਿੰਦੇ ਵੀ ਇੱਕ ਪਾ ਸਰੀਰ ਦੀ ਮਹਿਲ ਉਸ ਸਰੋਵਰ 'ਚ ਨਹਾਉਣ ਨਾਲ ਲੱਥ ਗਈ, ਦੋ ਪਾ ਚੜੀਏ ਸੋਰ। ਦੋ ਪਾ ਕਿਹਨੂੰ ਚੜੀ? ਮਨ ਨੂੰ। ਮਨ ਹੋਮੇ 'ਚ ਭਰ ਗਿਆ। ਕਦੋਂ ਹੋਮੇ 'ਚ ਭਰ ਗਿਆ? ਤੁਸੀਂ ਦੇਖਿਓ ਕਦੀ ਵੀ, ਕਈ ਸੱਜਣ ਆਪ ਜੀ ਨੂੰ ਮਿਲਣਗੇ, ਠੀਕ ਹੈ, ਵੀ ਮੈਂ ਤਾਂ ਹਰ ਸਾਲ ਜੋ ਮਰਜ਼ੀ ਹੋ ਜਾਏ ਤੀਰਥ ਯਾਤਰਾ 'ਤੇ ਜਾਂਦਾ, ਮੈਂ ਤਾਂ ਦੋ ਦੋ ਮਹੀਨੇ ਤੀਰਥ ਯਾਤਰਾ 'ਤੇ ਰਹਿੰਦਾ, ਠੀਕ ਹੈ। ਉਹ ਕੀ ਕਹਿੰਦਾ? ਕਹਿੰਦਾ ਮੈਂ ਤਾਂ ਸੇਵਾ ਬੜੀ ਕੀਤੀ, ਮੈਂ ਤਾਂ ਤੀਰਥ ਯਾਤਰਾ 'ਤੇ ਰਹਿੰਦਾ, ਮੈਂ ਫਲਾਣੀ ਥਾਂ 'ਤੇ ਦਰਸ਼ਨ ਕਰਕੇ ਆਇਆ, ਟਮਕਾਣੀ ਥਾਂ ਦਰਸ਼ਨ ਕਰਕੇ ਆਇਆ। ਪਰ ਉਹਨੂੰ ਪੁੱਛਿਓ ਵੀ ਤੂੰ ਮੱਥੇ ਟੇਕ ਕੇ ਆਇਆ, ਦਰਸ਼ਨ ਕਰਕੇ ਆਇਆ, ਤੇਰੇ ਅੰਦਰ ਇੱਕ ਸ਼ਕਤੀ ਹੈ, ਇੱਕ ਪ੍ਰਕਾਸ਼ ਹੈ, ਅਕਾਲ ਪੁਰਖ ਦਾ ਸ਼ਬਦ ਹੈ ਤੇਰੇ ਅੰਦਰ, ਕੀ ਤੂੰ ਕਦੀ ਅੰਦਰ ਜਾਣਾ ਕੀਤਾ, ਅਸਲੀ ਤੀਰਥ 'ਤੇ ਜਾਣਾ ਕੀਤਾ? ਅਤੇ ਕੀ ਕਹਿੰਦਾ? ਲੈ ਇਹ ਕਿਹੜਾ ਤੀਰਥ ਆ? ਤੇ ਫਿਰ ਗੁਰੂ ਜੀ ਕਹਿੰਦੇ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਕਹਿੰਦੇ ਤੀਰਥ ਨਹਾਉਣ ਜਾ, ਪਰ ਧਿਆਨ ਕਰ ਲਈ ਤੀਰਥ ਨਾਮ ਹੀ। ਇਹਦਾ ਮਤਲਬ ਨਾਮ ਜਲਿਆ, ਨਾਮ ਜਲਿਆ, ਠੀਕ ਹੈ। ਜਲ ਬਿਨ ਪਿਆਸ ਨਾ ਉਤਰੇ, ਛੁਟਕ ਜਾ ਮੇਰੇ ਪ੍ਰਾਨ, ਦੱਸੋ ਬਾਣੀ 'ਚ ਵੀ ਲਿਖਿਆ, ਠੀਕ ਹੈ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨ ਦੀ ਆਵਾਜ਼ ਆ ਕਿ ਇਸ ਪਾਣੀ ਤੋਂ ਬਗੈਰ, ਇਸ ਨਾਮ ਤੋਂ ਬਗੈਰ ਮੇਰੀ ਪਿਆਸ ਨਹੀਂ ਬੁੱਝ ਸਕਦੀ। ਹਰ ਜਨਮ ਦੇ ਅੰਦਰ ਪਰਮਾਤਮਾ ਮੇਰੇ ਪ੍ਰਾਣ ਨਿਕਲ ਜਾਂਦੇ, ਪਰ ਮੈਨੂੰ ਜਲ ਮਿਲਦਾ ਹੀ ਨਹੀਂ, ਉਹਨਾਂ ਜਾਮਿਆਂ ਦੇ ਅੰਦਰ ਮੈਨੂੰ ਨਾਮ ਦੀ ਦਾਤ ਮਿਲਦੀ ਨਹੀਂ। ਨਾਮ ਦੀ ਦਾਤ ਕੇਵਲ ਤਾਂ ਕੇਵਲ ਮਨੁੱਖ ਜਾਮੇ ਦੇ ਅੰਦਰ ਆ, ਮਨੁੱਖ ਸਰੀਰ ਦੇ ਅੰਦਰ ਪ੍ਰਾਪਤ ਹੋ ਸਕਦੀ ਹੈ, ਕਿਸੇ ਹੋਰ ਸਰੀਰ ਦੇ ਅੰਦਰ ਇਹ ਦਾਤ ਪ੍ਰਾਪਤ ਸਾਨੂੰ ਨਹੀਂ ਹੋ ਸਕਦੀ। ਐਸੀ ਮਨਬਿਰਤੀ ਬਣਾਉਣੀ ਹੈ, ਐਸੀ ਮਨਬਿਰਤੀ ਬਣਾਉਣੀ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਦੇ ਹਾਂ ਤੇ ਗੁਰੂ ਨੂੰ ਪਿਆਰੀ ਸਾਹਿਬ ਸੰਗਤ ਜੀਓ, ਸਾਡੀ ਮਨ ਖਿੱਚ ਐਸੀ ਹੋਣੀ ਚਾਹੀਦੀ ਹੈ, ਮਨ ਤੰਗ ਐਸੀ ਹੋਣੀ ਚਾਹੀਦੀ ਹੈ। ਦੇਖੋ ਸਭ ਤੋਂ ਪਹਿਲਾਂ ਤੰਗ ਪੈਦਾ ਹੋਵੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਮੈਨੂੰ ਆਪਦਾ ਹੀ ਨਹੀਂ ਪਤਾ ਮੈਂ ਕੌਣ ਹਾਂ, ਮੇਰੇ ਤੇ ਕਿਰਪਾ ਕਰੋ ਤੇ ਮੈਂ ਆਪਣੇ ਆਪ ਨੂੰ ਕਿਵੇਂ ਪਹਿਚਾਣਾ ਵੀ ਮੈਂ ਕੌਣ ਹਾਂ, ਤੇ ਮੇਰੇ ਤੇ ਕਿਰਪਾ ਕਰੋ, ਮੈਨੂੰ ਸ਼ਬਦ ਦੀ ਦਾਤ ਦਿਓ, ਕਿਉਂਕਿ ਸ਼ਬਦ ਨੇ ਤੁਹਾਡੇ ਮਨ ਨੂੰ ਧੋਣਾ ਆ, ਠੀਕ ਹੈ। ਆਪ ਬਾਣੀ 'ਚ ਪੜ੍ਹ ਕੇ ਦੇਖੋ, ਰੋਜ਼ ਪੜ੍ਹਦੇ ਹੋ, ਆਨੰਦ ਸਾਹਿਬ ਜੀ ਦੇ ਅੰਦਰ ਆਉਂਦਾ ਹੈ, ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਏ। ਦੱਸੋ ਗੁਰੂ ਜੀ ਕਹਿਣ ਲੱਗੇ ਮਨ ਧੋਵੋ, ਕਹਿੰਦੇ ਆਪਣੇ ਮਨ ਨੂੰ ਧੋਵੋ। ਤੇ ਕਿਸੇ ਨੇ ਪੁੱਛਿਆ ਕਿਵੇਂ ਧੋਵੀਏ, ਤੇ ਗੁਰੂ ਜੀ ਕਹਿਣ ਲੱਗੇ ਸ਼ਬਦ ਲਾਗੋ, ਕਹਿੰਦੇ ਸ਼ਬਦ ਨਾਲ ਜੁੜੋ ਮਨ ਧੁੱਪ ਜਾਏਗਾ, ਹਰਸਿਓ ਰਹੋ ਚਿੱਤ ਲਾਏ। ਕਹਿੰਦੇ ਹੁਣ ਧਿਆਨ ਕਰੀ, ਜਦੋਂ ਆਪਣੇ ਮਨ ਨੂੰ ਧੋਣਾ ਨਾ ਸ਼ਬਦ ਦੇ ਨਾਲ, ਕਹਿੰਦੇ ਉਸ ਵੇਲੇ ਤੇਰੇ ਅੰਦਰ ਦੀ ਖਿੱਚ ਕਿਸੇ ਹੋਰ ਵੱਲ ਨਾ ਹੋਵੇ, ਉਸ ਵੇਲੇ ਤੇਰੇ ਅੰਦਰ ਦੀ ਖਿੱਚ ਹਰਸੋ ਰਹੋ ਚਿੱਤ ਲਾਏ। ਕਹਿੰਦੇ ਅੰਦਰੋਂ ਖਿੱਚ ਪਰਮਾਤਮਾ ਨਾਲ ਜੋੜ ਕੇ ਰੱਖੀ ਤਾਂ ਮਨ ਧੁੱਪਣਾ ਹੈ। ਜੇ ਤੂੰ ਚਿੱਤ ਕਿਸੇ ਹੋਰ ਨਾਲ ਜੋੜ ਲਿਆ, ਝੂਠੀ ਮੰਗ ਨਾਲ ਜੋੜ ਲਿਆ, ਤੇ ਸ਼ਬਦ ਦੀ ਅਰਾਧਨਾ ਕਰਨ ਲੱਗ ਪਿਆ, ਮਨ ਹੋਰ ਗੰਦਾ ਹੋ ਜਾਊਗਾ, ਪਰ ਧੁੱਪੂਗਾ ਨਹੀਂ। ਦੇਖੋ ਵਿਚਾਰ ਕਰਨੀ ਹੈ ਕਿਸੇ ਵੇਲੇ ਨਾ ਸਾਡੇ ਮਨ ਚ ਆ ਜਾਂਦਾ ਜੀ, ਕਈ ਸੱਜਣ ਆਪਸੀ ਨੂੰ ਮਿਲਣਗੇ, ਕੀ ਕਹਿਣਗੇ ਵੀ ਯਾਰ ਮੈਂ ਨਾਮ ਸਿਮਰਨ ਤੇ ਬੜਾ ਕਰਦਾ, ਠੀਕ ਹੈ, ਕਾਫੀ ਦਿਨ ਹੋ ਗਏ ਮੈਨੂੰ ਇਸ ਪਾਸੇ ਨੂੰ ਮੁੜਿਆ ਨੂੰ, ਨਾਮ ਸਿਮਰਨ ਬੜਾ ਕਰਦਾ ਪਰ ਕੋਈ ਫਰਕ ਨਹੀਂ ਪੈਂਦਾ, ਮੇਰੇ ਤਾਂ ਕੋਈ ਤਬਦੀਲੀ ਨਹੀਂ ਆਉਣ ਡਈ। ਤਬਦੀਲੀ ਕਿਉਂ ਨਹੀਂ ਆਉਣ ਡਈ ਕਿ ਤੁਸੀਂ ਆਹ ਕੰਮ ਨਹੀਂ ਕੀਤਾ। ਮੈਂ ਕਿਹਾ ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿੱਤ ਲਾਏ। ਤੁਸੀਂ ਮਨ ਧੋਣ ਦੀ ਕੋਸ਼ਿਸ਼ ਕੀਤੀ ਆ, ਸ਼ਬਦ ਨਾਲ ਲੱਗਿਓ ਕੋਈ ਸ਼ੱਕ ਨਹੀਂ ਹੈ, ਪਰ ਅੰਦਰ ਦੀ ਖਿੱਚ ਪਰਮਾਤਮਾ ਵਾਲੇ ਪਾਸੇ ਨਹੀਂ ਸੀ, ਅੰਦਰ ਦੀ ਖਿੱਚ ਝੂਠੇ ਸੰਸਾਰ ਵਾਲੇ ਪਾਸੇ ਸੀ। ਜਾਓ ਸਾਰੀ ਉਮਰ ਸਿਮਰਨ ਕਰਦੇ ਰਹੋ ਪਰ ਆਪ ਜੀ ਨੂੰ ਅੰਦਰ ਪ੍ਰਕਾਸ਼ ਮਹਿਸੂਸ ਨਹੀਂ ਹੋਣਾ, ਕਿਉਂਕਿ ਹਿਰਦਾ ਪਰਮਾਤਮਾ ਨਾਲ ਨਹੀਂ ਜੁੜਿਆ, ਹਿਰਦਾ ਝੂਠੀ ਮੰਗ ਨਾਲ ਜੁੜਿਆ। ਦੇਖੋ ਸ਼ਬਦ ਦੀ ਰਾਧਨਾ ਕਰਨ ਲੱਗਿਆ, ਨਾਮ ਨਾਲ ਜੁੜਨ ਲੱਗਿਆ, ਅੰਦਰ ਦੀ ਤਾਂਘ ਵੀ ਸਾਡੀ ਉਸੇ ਪਾਸੇ ਹੋਣੀ ਚਾਹੀਦੀ ਹੈ, ਇਹ ਨਹੀਂ ਤਾਂਘ ਜੱਗ ਨਾਲ ਤੇ ਸਿਮਰਨ ਕਰਨ ਰਿਹਾ, ਕੋਈ ਫਾਇਦਾ ਨਹੀਂ ਹੈ। ਇੰਨਾ ਧਿਆਨ ਦੇਣਾ, ਇਹ ਨਹੀਂ ਵੀ ਬਸ ਠੀਕ ਹੈ ਆਪਾਂ ਪੜ੍ਹਿਆ ਹੈ, ਆਪਾਂ ਸੁਣਿਆ ਕਿਸੇ ਕੋਲ ਵੀ ਨਾਮ ਨਾਲ ਜੁੜਨਾ, ਜੁੜਦੇ ਗਏ ਹੁਣ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਕਰਨ ਤੇ ਡਏ, ਰਾਮ ਰਾਮ ਕਰਨ ਤੇ ਡਏ ਹਾਂ, ਤੇ ਫਿਰ ਗੁਰੂ ਜੀ ਨੇ ਕਿਹਾ ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ। ਕਹਿੰਦੇ ਭਾਈ ਗੱਲ ਸੁਣ, ਰਾਮ ਰਾਮ ਤੇ ਦੁਨੀਆਂ ਕਹਿੰਦੀ ਫਿਰਦੀ, ਵਾਹਿਗੁਰੂ ਵਾਹਿਗੁਰੂ ਦੁਨੀਆਂ ਕਹਿੰਦੀ ਫਿਰਦੀ, ਪਰ ਇਸ ਜ਼ੁਬਾਨ ਦੇ ਨਾਲ ਕਹਿਣ ਨਾਲ ਵਾਹਿਗੁਰੂ ਨਹੀਂ ਹੋ ਜਾਣਾ, ਰਾਮ ਨਹੀਂ ਹੋ ਜਾਣਾ, ਕਿਉਂਕਿ ਰਾਮ ਕਹਿਣੇ ਮੈਂ ਭੇਦ ਹੈ। ਕਿਹੜਾ ਭੇਦ ਹੈ? ਆਹ ਭੇਦ ਹੈ, ਦੇਖੋ ਕਿਹੜਾ ਭੇਦ, ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿੱਤ ਲਾਏ। ਦੇਖੋ ਕਿਹੜੀ ਸੋਹਣੀ ਗੱਲ ਕਹੀ, ਕਹਿੰਦੇ ਵੀ ਆਪਣੇ ਮਨ ਨੂੰ ਧੋਵੋ ਸ਼ਬਦ ਨਾਲ ਲੱਗ ਕੇ ਧੋ, ਪਰ ਜਦੋਂ ਧੋਣ ਲੱਗੇਗਾ ਨਾ ਉਦੋਂ ਅੰਦਰ ਦੀ ਖਿੱਚ ਵੀ ਪਰਮਾਤਮਾ ਵਾਲੇ ਪਾਸੇ ਹੋਣੀ, ਤਾਂ ਇਹ ਧੁਬਣਾ ਹੀ, ਜੇ ਸ਼ਬਦ ਵਰਦਾ ਰਿਹਾ ਪਰ ਖਿੱਚ ਸੰਸਾਰ ਵੱਲ ਹੀ, ਫਿਰ ਨਹੀਂ ਧੁਬਣਾ ਇਹਨੇ, ਠੀਕ ਹੈ। ਇਸ ਕਰਕੇ ਐਸੀ ਮਨਬਿਰਤੀ ਬਣਾਓ ਕਿ 24 ਘੰਟੇ ਸਾਡੀ ਖਿੱਚ ਜਿਹੜੀ ਹੈ ਅੰਦਰੋਂ ਪਰਮਾਤਮਾ ਵਾਲੇ ਪਾਸੇ ਹੋਣੀ ਚਾਹੀਦੀ ਹੈ। ਜਾਗੋ ਤੇ ਤੁਸੀਂ ਆਇਓ, ਇਸ ਜੱਗ ਦੇ ਉੱਤੇ ਤੁਹਾਨੂੰ ਦੁੱਖ ਤੇ ਸੁੱਖ ਦੋਨੋਂ ਭੋਗਣੇ ਪੈਣੇ ਆ, ਦੋਨੋਂ ਭੋਗਣੇ ਪੈਣੇ, ਇਹਨਾਂ ਦੋਨਾਂ ਦੇ ਵਿੱਚੋਂ ਤੁਹਾਨੂੰ ਵਿਚਰਨਾ ਪੈਣਾ ਹੈ। ਪਰ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਇਸ ਦੁੱਖ ਸੁੱਖ ਦੇ ਵਿੱਚੋਂ ਵਿਚਰਦੇ ਹੋਇਆਂ ਜੇ ਤੁਸੀਂ ਪਰਮਾਤਮਾ ਦੀ ਯਾਦ ਨੂੰ ਭੁੱਲ ਗਏ, ਕਦੋਂ ਭੁੱਲਦਾ ਬੰਦਾ, ਜਦੋਂ ਉਹ ਕੀ ਕਰਦਾ ਆ ਕਿਸੇ ਸੁੱਖ ਨੂੰ ਭੋਗਣ ਲੱਗਦਾ। ਤੁਸੀਂ ਦੇਖੋ ਕਈ ਵਾਰੀ ਬੰਦਾ ਨਾ ਸੁੱਖ ਦੇ ਵੇਲੇ ਪਰਮਾਤਮਾ ਦੀ ਯਾਦ ਨੂੰ ਛੱਡ ਦਿੰਦਾ, ਖੁਸ਼ੀ ਮਨਾਉਂਦਾ ਵੀ ਯਾਰ ਪਰਮਾਤਮਾ ਨੇ ਕਿਰਪਾ ਕੀਤੀ ਹੈ, ਮੈਨੂੰ ਦਾਤ ਮਿਲੀ ਹੈ, ਇੰਨਾ ਖੁਸ਼ ਹੋ ਜਾਂਦਾ, ਇੰਨਾ ਖੁਸ਼ ਹੋ ਜਾਂਦਾ ਕਿ ਉਹ ਗਮੀ ਦੇ ਖੁਸ਼ੀ ਦੇ ਅੰਦਰ ਹੀ ਕਈ ਵਾਰੀ ਆਪਣੇ ਅੰਦਰੋਂ ਸਿਮਰਨ ਕਰਨਾ ਭੁੱਲ ਜਾਂਦਾ, ਪਰਮਾਤਮਾ ਦੀ ਖਿੱਚ ਨੂੰ ਭੁੱਲ ਜਾਂਦਾ ਆ, ਠੀਕ ਹੈ। ਸ਼ਾਇਦ ਆਪ ਜੀ ਨੇ ਪਿਛਲੀ ਵਾਰੀ ਸੁਣਿਆ ਹੋਏਗਾ, ਹਰਖ ਸੋਗ ਤੇ ਰਹੇ ਅਤੀਤਾ, ਠੀਕ ਹੈ। ਇਹਦਾ ਮਤਲਬ ਗੁਰੂ ਜੀ ਨੇ ਕਿਹਾ ਆ ਕਿ ਜੇ ਉਸ ਪਰਮਾਤਮਾ ਵਾਲੇ ਪਾਸੇ ਜੁੜਨਾ ਆ, ਉਹਦੇ ਮਨ ਨੂੰ ਆਪਣੇ ਲਈ ਪਛਾਣਨਾ ਆ, ਤੇ ਕੀ ਕਰ, ਹਰਖ ਸੋਗ ਤੇ ਰਹੇ ਅਤੀਤਾ, ਅਤੀਤਾ ਪਾਉਂਦਾ ਆਪਾਂ ਵੱਖਰਾ, ਹਰਕੀ ਹੈ ਖੁਸ਼ੀ ਤੇ ਸੋਗ ਕੀ ਹੈ ਗਮੀ, ਕਹਿੰਦਾ ਖੁਸ਼ੀ ਤੇ ਗਮੀ ਤੋਂ ਉਪਰਾਮ ਰਹਿਣਾ ਪੈਣਾ, ਵੱਖਰਾ ਰਹਿਣਾ ਪੈਣਾ, ਜੇ ਇਹਨਾਂ ਦੇ ਅਧੀਨ ਹੋ ਗਿਆ ਨਾ ਫਿਰ ਸ਼ਬਦ ਦੀ ਅਰਾਧਨਾ ਨਹੀਂ ਹੋਣੀ ਤੇਰੇ ਕੋਲੋਂ। ਮਨਬਿਰਤੀ ਦੀ ਅਵਸਥਾ ਸਾਨੂੰ ਸਮਝਣੀ ਪੈਣੀ ਹੈ। ਫਿਰ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ, ਕਹਿਣ ਲੱਗੇ ਹਰ ਚਰਨ ਹਿਰਦੇ ਵਸਾਏ ਤੂੰ ਕਿਲ ਵਿਖ ਹੋਵੇ ਨਾਸ। ਧਿਆਨ ਦੇਣਾ, ਗੁਰੂ ਜੀ ਨੇ ਇੱਥੇ ਜਾ ਕੇ ਕੀ ਕਹਿ ਦਿੱਤਾ, ਕਹਿੰਦੇ ਹਰ ਚਰਨ ਹਿਰਦੇ ਵਸਾਏ ਤੂੰ ਕਿਲ ਵਿਖ ਹੋਵੇ ਨਾਸ। ਹਰ ਚਰਨ, ਹਰ ਪਰਮਾਤਮਾ, ਚਰਨ ਕਿਹਨੂੰ ਕਹਿੰਦੇ ਆ, ਚਰਨ ਨਾਮ ਨੂੰ ਕਹਿੰਦੇ ਆ, ਚਰਨ ਸ਼ਬਦ ਨੂੰ ਕਹਿੰਦੇ ਆ, ਠੀਕ ਹੈ ਬਈ। ਇਹਨਾਂ ਆਪਾਂ ਵਿਖਾਣ ਕਰ ਲੈਣਾ, ਕਹਿੰਦਾ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਚ ਵਸਾਇਆ ਕਰ, ਕਿਹੜੇ ਚਰਨ ਬਈ, ਕਿਉਂਕਿ ਦੇਖੋ ਗੁਰਬਾਣੀ ਜਿਹੜੀ ਹੈ ਨਾ, ਇਹ ਗੁਰੂ ਜੀ ਨੇ ਜਿਹੜੇ ਅੱਖਰ ਵਰਤੇ ਆ ਨਾ, ਉਹਨਾਂ ਦੇ ਅੰਦਰ ਵੀ ਕੁਝ ਲੁਕਿਆ ਹੋਇਆ। ਧਿਆਨ ਦੇਣਾ, ਗੁਰਬਾਣੀ ਨੂੰ ਸਰੋਵਰ ਕਹਿੰਦੇ ਆ। ਤੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀਓ, ਜਦੋਂ ਵੀ ਜਿਸ ਬੰਦੇ ਨੇ ਆਪਣੇ ਮਨ ਨੂੰ ਠੰਡਾ ਕਰਨਾ ਨਾ, ਤਨ ਠੰਡਾ ਪਾਣੀ ਚ ਨਹਾ ਕੇ ਹੋ ਜਾਂਦਾ, ਤੇ ਜੇਕਰ ਮਨ ਠੰਡਾ ਕਰਨਾ ਨਾ ਤੇ ਉਸ ਸਰੋਵਰ ਦੇ ਵਿੱਚੋਂ ਕੋਈ ਮੋਤੀ ਲੱਭਣਾ ਪੈਂਦਾ, ਜੇ ਮੋਤੀ ਹੱਥ ਲੱਗ ਜਾਵੇ ਤੇ ਮਨ ਠੰਡਾ ਹੋ ਜਾਂਦਾ, ਤੇ ਮੈਨੂੰ ਮਿਲ ਗਿਆ ਵੀ ਮੋਤੀ, ਵੀ ਆਨੰਦ ਆ ਗਿਆ। ਇਹਦਾ ਮਤਲਬ ਗੁਰਬਾਣੀ ਪੜ੍ਹ ਲੈਣਾ, ਤੇ ਜੇ ਕਿਸੇ ਚੀਜ਼ ਦੀ ਖੋਜ ਕਰਨੀ ਆ ਤੇ ਗੁਰਬਾਣੀ ਦੇ ਅੰਦਰ ਡੁਬਕੀ ਲਾਉਣੀ ਪੈਣੀ ਹੈ, ਸਾਨੂੰ ਇਹਦੇ ਅੰਦਰੋਂ ਮੋਤੀ ਲੱਭਣੇ ਪੈਣੇ ਆ। ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹਰ ਚਰਨ ਹਿਰਦੇ ਵਸਾਏ ਤੂੰ, ਹਰ ਪਰਮਾਤਮਾ ਚਰਨ ਨਾਮ ਸ਼ਬਦ, ਕਹਿੰਦੇ ਉਸ ਪਰਮਾਤਮਾ ਦੇ ਨਾਮ ਨੂੰ ਸ਼ਬਦ ਨੂੰ ਆਪਣੇ ਹਿਰਦੇ ਚ ਵਸਾ, ਵਸਾ ਦਾ ਭਾਵ ਟਿਕਾ, ਅੰਦਰ ਟਿਕਾ। ਕਿਵੇਂ ਟਿਕਾ, ਵੀ ਇਹ ਨਹੀਂ ਕਿ ਜਦੋਂ ਤੂੰ ਅੰਦਰ ਸ਼ਬਦ ਦੀ ਅਰਾਧਨਾ ਕਰਨ ਲੱਗਾ ਤੇ ਤੇਰੇ ਅੰਦਰ ਕੋਈ ਝੂਠੀ ਤਾਂਘ ਹੋਵੇ, ਸੰਸਾਰ ਦੀ ਖਿੱਚ ਹੋਵੇ। ਕਹਿੰਦੇ ਨਹੀਂ, ਕੇਵਲ ਤਾਂ ਕੇਵਲ ਸ਼ਬਦ ਦੀ ਅਰਾਧਨਾ ਹੋਵੇ। ਸ਼ਬਦ ਟਿਕਿਆ ਹੋਵੇ, ਕਿਸੇ ਝੂਠੀ ਮੰਗ ਵੱਲ ਧਿਆਨ ਨਾ ਜਾਵੇ, ਫਿਰ ਕੀ ਕਰੇਗਾ? ਕਿਲਵਿਕ ਹੋਵੇ ਨਾਸ, ਕਿਲਵਿਕ ਕਹਿੰਦੇ ਪਾਪਾਂ ਨੂੰ। ਕਹਿੰਦੇ ਜੇ ਤੇ ਸ਼ਬਦ ਤੇਰੇ ਅੰਦਰ ਟਿਕ ਜਾਵੇਗਾ, ਫਿਰ ਤੇਰੇ ਅੰਦਰੋਂ ਪਾਪਾਂ ਦਾ ਨਾਸ ਹੋਵੇਗਾ। ਇਹ ਫਿਰ ਸ਼ਬਦ ਆਪਣਾ ਕੰਮ ਕਰੇਗਾ, ਕਿਹੜਾ ਕੰਮ ਕਰੇਗਾ? ਕਿਉਂਕਿ ਇਸ ਸ਼ਬਦ ਨੇ ਤੇਰੀ ਮਨ ਦੀ ਮੈਲ ਨੂੰ ਧੋਣਾ ਹੈ, ਤੇ ਉਸ ਮੈਲ ਦਾ ਨਾਮ ਕਿਲਵਿਕ ਹੈ, ਪਾਪ ਆ। ਕਹਿੰਦੇ ਜੇ ਤੂੰ ਸ਼ਬਦ ਵਰਤੇਗਾ ਪਰਮਾਤਮਾ ਦੇ ਮਿਲਾਪ ਦੀ ਤਾਂਘ ਰੱਖ ਕੇ, ਫਿਰ ਤੇਰੇ ਅੰਦਰੋਂ ਇਸ ਮੈਲ ਨੂੰ ਇਹ ਸ਼ਬਦ ਧੋਵੇਗਾ, ਕਿਲਵਿਕ ਹੋਵੇ ਨਾਸ, ਇਹ ਸ਼ਬਦ ਧੋਵੇਗਾ ਉਹਨੂੰ। ਫਿਰ ਕੀ ਹੋਏਗਾ? ਫਿਰ ਗੁਰੂ ਜੀ ਕਹਿਣਗੇ ਪੰਚ ਭੂ ਆਤਮ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਧਿਆਨ ਨਾਲ ਪੜਿਓ ਕੀ ਕਹਿਣ ਲੱਗੇ ਗੁਰੂ ਜੀ। ਕਹਿਣ ਲੱਗੇ ਪੰਚ ਭੂ ਆਤਮਾ ਵਸ ਕਰੇ। ਹੁਣ ਪੰਚ ਭੂ ਆਤਮਾ ਕੀ ਚੀਜ਼ ਹੈ? ਆਤਮਾ ਤੇ ਆਤਮਾ ਹੈ, ਠੀਕ ਹੈ। ਅੱਗੇ ਲਿਖਿਆ ਪੰਚ ਭੂ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਹ ਆਤਮਾ ਜਿਹੜੀ ਪੰਜ ਭੌਤਿਕ ਸਰੀਰ ਦੇ ਅਧੀਨ ਆਈ ਹੈ, ਉਸ ਆਤਮਾ ਦੀ ਮੈਂ ਗੱਲ ਕੀਤੀ ਹੈ। ਹੁਣ ਜਿਹੜੀ ਆਤਮਾ ਪੰਜ ਭੌਤਿਕ ਸਰੀਰ ਦੇ ਅਧੀਨ ਕੀ ਕਰਦੀ ਹੈ? ਉਹ ਮਨ ਬਣ ਜਾਂਦਾ। ਗੁਰੂ ਜੀ ਨੇ ਇੱਥੇ ਆਤਮਾ ਕਿਹਾ, ਪੰਚ ਭੂ ਆਤਮਾ। ਕਹਿੰਦੇ ਯਾਰ ਦੇਖ, ਹੈ ਤੇ ਆਤਮਾ ਹੀ ਹੈ, ਇਹਦਾ ਮਤਲਬ ਹੈਗੀ ਤੇ ਪਰਮਾਤਮਾ ਦਾ ਰੂਪ ਆ, ਪਰ ਪੰਜ ਭੌਤਿਕ ਸਰੀਰ ਦੇ ਅਧੀਨ ਆ ਕੇ ਬੈਠੀ ਆ, ਆਪਣਾ ਰੂਪ ਹੀ ਬਦਲਾ ਕੇ ਬੈਠੀ ਹੈ। ਇਹਨੂੰ ਪਤਾ ਹੀ ਨਹੀਂ ਮੈਂ ਕੌਣ ਆ। ਕਿਹੜੀ ਗੱਲੋਂ? ਕਿਉਂਕਿ ਪੰਜ ਭੌਤਿਕ ਸਰੀਰ ਉਹਦੀ ਅਧੀਨਗੀ ਕਰਦੀ ਹੈ। ਕਹਿੰਦੇ ਜਿਹੜਾ ਇਸ ਪੰਜ ਤੱਤਾਂ ਦੇ ਅਧੀਨ ਆਇਆ ਮਨ, ਗੁਰੂ ਜੀ ਕਹਿਣ ਲੱਗੇ ਵਸ ਕਰੇ। ਕਹਿੰਦੇ ਜੇ ਇਸ ਮਨ ਨੂੰ ਤੂੰ ਆਪਣੇ ਵਸ ਚ ਕਰ ਲਵੇ ਨਾ, ਇਹਦਾ ਮਤਲਬ ਮਨ ਦੀ ਮਲੀਨਤਾ ਨੂੰ ਵਸ ਚ ਕਰ ਲੈ। ਮਲੀਨਤਾ ਕਿੱਥੋਂ ਪੈਦਾ ਹੁੰਦੀ? ਮਲੀਨਤਾ ਕਿੱਥੋਂ ਪੈਦਾ ਹੁੰਦੀ ਹੈ? ਜਦੋਂ ਅਸੀਂ ਗੁਰੂ ਚਰਨਾਂ ਦੇ ਵਿੱਚ ਬਿਰਤੀ ਨਹੀਂ ਜੋੜਦੇ ਤੇ ਅਸੀਂ ਝੂਠੇ ਸੰਸਾਰ ਨਾਲ ਜੁੜ ਜਾਂਦੇ ਹਾਂ ਤੇ ਸਾਡੇ ਮਨ ਦੇ ਅੰਦਰ ਮਲੀਨਤਾ ਪੈਦਾ ਹੋਣ ਲੱਗ ਪੈਂਦੀ ਹੈ। ਕਿਵੇਂ? ਦੇਖਣਾ, ਹੁਣ ਧਿਆਨ ਦਿਓ, ਸਾਡੇ ਮਨ ਦੇ ਅੰਦਰ ਤੰਗ ਪੈਦਾ ਹੋਊਗੀ। ਤੰਗ ਪੈਦਾ ਹੋਊਗੀ ਕਿ ਯਾਰ ਮੈਂ ਤਾਂ ਗੱਡੀ 'ਤੇ ਹੋਣਾ ਚਾਹੀਦਾ ਸੀ ਕਿਸੇ 'ਤੇ, ਠੀਕ, ਗੱਡੀ 'ਤੇ ਹੋਣਾ ਚਾਹੀਦਾ ਸੀ, ਮੇਰੇ ਕੋਈ ਕਾਰ ਹੋਣੀ ਚਾਹੀਦੀ ਸੀ, ਮੈਂ ਕਾਰ 'ਚ ਘੁੰਮਣਾ ਚਾਹੀਦਾ ਸੀ, ਮੇਰੇ ਕਰਮਾਂ 'ਚ ਲਿਖੀ ਨਹੀਂ ਸੀ ਕਾਰ, ਮੇਰੇ ਕਰਮਾਂ 'ਚ ਲਿਖੀ ਨਹੀਂ ਸੀ। ਹੁਣ ਪਰਮਾਤਮਾ ਨੇ ਸੁਣ ਲਿਆ, ਇਹ ਤਾਂ ਕਾਰ ਮੰਗਣ ਡਿਆ, ਮੈਂ ਤਾਂ ਕਿਹਾ ਸੀ ਇਹ ਮੇਰੇ ਵੱਲ ਧਿਆਨ ਦਊਗਾ ਤੇ ਕਾਰ ਵੱਲ ਧਿਆਨ ਲਾ ਕੇ ਬੈਠਾ, ਇਹ ਮੈਲ ਪੈਦਾ ਹੋ ਗਈ, ਕਾਰ ਮੈਲ ਪੈਦਾ ਹੋ ਗਈ। ਹੁਣ ਇਹ ਮੈਲ ਨੇ ਉੱਗੜਨਾ ਹੈ, ਕਦੋਂ ਉੱਗੜਨਾ? ਵੀ ਮਨੁੱਖੀ ਜਾਮੇ 'ਚ ਮੈਂ ਆਇਆ, ਮੈਨੂੰ ਕਾਰ ਮਿਲੀ ਨਹੀਂ, ਮੈਂ ਗਰੀਬ ਦੇ ਘਰ ਪੈਦਾ ਹੋਇਆ ਸੀ, ਮੈਨੂੰ ਕਾਰ ਮਿਲੀ ਨਹੀਂ, ਪਰ ਮੇਰੇ ਤਾਂਘ ਵਿੱਚ ਸੀ ਕਿ ਮੈਂ ਕਾਰ ਲੈਣੀ ਹੈ, ਮੈਂ ਕਾਰ 'ਤੇ ਉੱਠੇ ਲੈਣੇ ਆ। ਉਹ ਮੈਲ ਮੇਰੇ ਅੰਦਰ ਉੱਗੜੀ ਸੀ, ਸ਼ਬਦ ਮੇਰੇ ਅੰਦਰ ਟਿਕਿਆ ਨਹੀਂ, ਮੈਲ ਮੇਰੇ ਅੰਦਰ ਉੱਗੜੀ। ਉਹ ਮੈਲ ਨੇ ਕੀ ਕੀਤਾ? ਅਗਲਾ ਜਾਮਾ ਮੈਨੂੰ ਕੁੱਤੇ ਦਾ ਮਿਲ ਗਿਆ, ਕਿਸੇ ਗਰੀਬ ਅਮੀਰ ਦੇ ਘਰ 'ਚ ਲੱਗਾ, ਕੁੱਤਾ ਬਣ ਕੇ ਕਾਰ 'ਚ ਘੁੰਮਣ ਡਿਆ, ਕੁੱਤਾ ਬਣ ਕੇ ਕਾਰ 'ਚ ਘੁੰਮਣ ਡਿਆ ਹੈ। ਤੇ ਆਪਾਂ ਕੀ ਕਹਿੰਦੇ ਆ, ਅਦਲਾ ਕੁੱਤੇ ਦੇ ਭਾਅ ਕਿੱਡੇ ਚੰਗੇ, ਕਾਰਾਂ 'ਚ ਘੁੰਮਣ ਡਿਆ। ਉਹ ਭਈ ਇਹਨੇ ਪਿਛਲੇ ਜਾਮਾਂ ਦੇ ਵਿੱਚ ਮੈਲ ਪੈਦਾ ਕੀਤੀ ਆ, ਉਹ ਮੈਲ ਉੱਗੜਨ ਡਈ ਹੈ। ਤੇ ਜੇ ਇਹਦੇ ਮਨ ਵਿੱਚ ਆਉਂਦਾ ਕਿ ਮੈਨੂੰ ਕਾਰਾਂ ਦੀ ਸਵਾਰੀ ਨਹੀਂ, ਮੈਨੂੰ ਤੇਰੇ ਸ਼ਬਦ ਦੀ ਸਵਾਰੀ ਚਾਹੀਦੀ ਹੈ, ਤੇ ਸ਼ਾਇਦ ਅੱਜ ਕਿਸੇ ਝੂਠੀ ਕਾਰ 'ਚ ਨਾ ਬੈਠਾ ਹੁੰਦਾ, ਇਹ ਅੱਜ ਸ਼ਾਇਦ ਸੱਚਖੰਡ ਵਿੱਚ ਬੈਠਾ ਹੁੰਦਾ। ਸਿਰਫ ਸਮਝਣਾ ਆ, ਸਾਡੇ ਮਨ ਦੀ ਮਨ ਬਿਰਤੀ ਜਿਹੜੀ ਹੈ ਨਾ, ਸ਼ਬਦ ਤੋਂ ਦੂਰ ਹੋ ਕੇ ਬਹਿ ਗਈ ਹੈ। ਤਾਂ ਗੁਰੂ ਜੀ ਆਪ ਜੀ ਨੂੰ ਕਹਿਣ ਲੱਗੇ ਪੰਚ ਭੂ ਆਤਮ ਵਸ ਕਰੇ। ਕੀ ਕਰਨ ਲੱਗੇ? ਕਹਿੰਦੇ ਵੀ ਜੇ ਤੇ ਤੂੰ ਇਸ ਮਨ ਨੂੰ, ਜਿਹੜੀ ਆਤਮਾ ਇਹਨਾਂ ਪੰਜ ਤੱਤਾਂ ਦੇ ਵਿਕਾਰਾਂ ਦੇ ਅਧੀਨ ਆ, ਇਹਨੂੰ ਵਸ ਚ ਕਰ ਲੈਂਦਾ ਤੂੰ, ਤੇ ਗੁਰੂ ਜੀ ਦੇਖੋ ਕੀ ਕਹਿਣ ਲੱਗੇ। ਕਹਿਣ ਲੱਗੇ ਤਾਂ ਤੀਰਥ ਕਰੇ ਨਿਵਾਸ। ਹੁਣ ਮਾਰੋ ਝਾਤੀ, ਇੱਥੇ ਗੁਰੂ ਜੀ ਨੇ ਤੀਰਥ ਅੱਖਰ ਲੈ ਆਉਂਦਾ, ਠੀਕ ਹੈ ਬਈ। ਕਹਿੰਦੇ ਫਿਰ ਮਨਾ ਤੂੰ ਤੀਰਥ 'ਤੇ ਨਿਵਾਸ ਕਰੇਗਾ, ਇਹਦਾ ਮਤਲਬ ਉਹ ਤੈਨੂੰ ਕਿਸੇ ਇਹੋ ਜਿਹੇ ਤੀਰਥ 'ਤੇ ਜਾਣ ਦੀ ਤਨ ਕਰਕੇ ਜ਼ਰੂਰਤ ਨਹੀਂ ਹੈ। ਅਤੇ ਤੀਰਥ ਕੀ ਹੈ? ਨਾਮ। ਤੀਰਥ ਕੀ ਹੈ? ਨਾਮ। ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਫਿਰ ਮਨਾ ਤੂੰ ਖੁਦ ਤੀਰਥ 'ਤੇ ਨਿਵਾਸ ਕਰੇਗਾ। ਕਹਿੰਦਾ ਭਾਵ ਤੇਰੀ ਮਨ ਬਿੱਤੀ ਦਾ ਟਕਾ ਨਾਮ ਨਾਲ ਜੁੜ ਜਾਏਗਾ, ਸ਼ਬਦ ਨਾਲ ਜੁੜ ਜਾਏਗਾ, ਉਹ ਤੇਰਾ ਮਨ ਹੀ ਤੀਰਥ ਬਣ ਜਾਏਗਾ। ਤੈਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਤੂੰ ਤੇ ਖੁਦ ਤੀਰਥ ਹੋ ਜਾਏਗਾ। ਤੀਰਥ ਕਿਸੇ ਪਵਿੱਤਰ ਸਥਾਨ ਨੂੰ ਵੀ ਕਹਿੰਦੇ ਆ, ਹੈ ਨਾ। ਅਤੇ ਪਵਿੱਤਰ ਸਥਾਨ ਕਿੱਥੇ ਆ? ਤੁਹਾਡਾ ਮਨ ਹੀ ਪਵਿੱਤਰ ਸਥਾਨ ਹੈ, ਠੀਕ ਹੈ ਬਈ। ਧਿਆਨ ਦੇਣਾ, ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਭਾਈ ਕਦੀ ਕਦੀ ਵਿਚਾਰ ਕਰਕੇ ਦੇਖ ਵੀ ਜੇ ਕੋਈ ਪਵਿੱਤਰ ਸਥਾਨ ਬਣਿਆ ਤੇ ਬਣਿਆ ਕਿੱਦੋਂ ਆ? ਉਹ ਕਿਸੇ ਨੇ ਉੱਥੇ ਬਹਿ ਕੇ ਭਗਤੀ ਕੀਤੀ ਤਾਂ ਹੀ ਬਣਿਆ ਨਾ। ਫਿਰ ਵੱਡਾ ਕੌਣ ਆ? ਭਗਤ ਵੱਡਾ ਹੈ ਜਿਹਨੇ ਭਗਤੀ ਕੀਤੀ, ਜਿਹਦੇ ਭਗਤੀ ਕਰਨ ਕਰਕੇ ਕੋਈ ਸਥਾਨ ਤੀਰਥ ਬਣਿਆ। ਠੀਕ ਹੈ। ਸੋ ਵਿਚਾਰ ਕਰਨੀ ਹਰ ਚੀਜ਼ ਦੀ। ਫਿਰ ਅੱਗੇ ਜਾ ਕੇ ਗੁਰੂ ਜੀ ਕੀ ਕਹਿਣ ਲੱਗੇ, ਮਨ ਮੁਖ ਇਹ ਮਨ ਮੁਗਧ ਹੈ ਸੋਝੀ ਕਿਛੂ ਨਾ ਪਾਏ। ਕਹਿੰਦੇ ਜਿਹੜੇ ਮਨਮਤੀ ਹੈ ਨਾ, ਉਹਨਾਂ ਦੀ ਜਿਹੜੀ ਅੰਦਰ ਦੀ ਅਵਸਥਾ ਉਹ ਮੂਰਖਤਾਵਾਂ ਵਾਲੀ ਹੈ, ਉਹਨਾਂ ਦੀ ਅੰਦਰ ਦੀ ਅਵਸਥਾ ਮੂਰਖਾਂ ਵਾਲੀ ਹੈ। ਮਨਮੁਖ ਇਹ ਮਨ ਮੁਗਧ ਹੈ, ਕਹਿੰਦੇ ਜਿਹੜੇ ਮਨਮਤੀਏ ਨੇ, ਜਿਹੜੇ ਆਪਣੀ ਬਿਰਤੀ ਮਗਰ ਲੱਗੇ ਨੇ, ਗੁਰੂ ਦੀ ਮਤ ਮਗਰ ਨਹੀਂ ਲੱਗਦੇ, ਆਪਣੀ ਮਤ ਮਗਰ ਤੁਰੇ ਫਿਰਨ ਡਏ ਨੇ, ਉਹਨਾਂ ਦੀ ਗੱਲ ਕਰਨ ਲੱਗੇ, ਕਹਿੰਦੇ ਇਹ ਮਨ ਮੁਗਧ ਹੈ। ਕਹਿੰਦੇ ਉਹਨਾਂ ਦਾ ਮਨ ਮੂਰਖ ਹੈ, ਅਗਿਆਨੀ ਹੈ, ਮੂਰਖ ਅਗਿਆਨੀ ਨੂੰ ਕਹਿੰਦੇ ਆ। ਇੱਥੇ ਮੁਗਧ ਅੱਖਰ ਆਇਆ ਨਾ, ਤੇ ਅਗਿਆਨੀ ਨੂੰ ਕਹਿੰਦੇ, ਜਿਹਦੇ ਅੰਦਰ ਅਗਿਆਨਤਾ। ਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਸੋਝੀ ਕਿਛੂ ਨਾ ਪਾਏ, ਕਿੰਨਾ ਵਿਖੋਣ। ਇੱਥੇ ਗੁਰੂ ਜੀ ਨੇ ਸਮਝਾਇਆ, ਪਹਿਲਾਂ ਉਹਨਾਂ ਲਿਖਿਆ ਕੀ ਲਿਖਿਆ, ਨਾ ਕਾਸੀ ਮਤ ਉਪਜੇ, ਪਿੱਤਰ ਸਥਾਨ ਤੇ ਗਿਆ ਵੀ ਅਕਲ ਨਹੀਂ ਆਉਂਦੀ। ਕਹਿੰਦਾ ਭਾਵ ਗੁਰੂ ਜੀ ਕਹਿੰਦੇ ਵੀ ਉਹ ਭਾਵੇਂ ਮਨ ਗੁਰੂ ਘਰ ਆ ਕੇ ਬੈਠਾ ਆ, ਗੁਰੂ ਘਰ ਆਇਆ ਆ, ਪਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜੇ ਉਹ ਗੁਰੂ ਘਰ ਬੈਠਾ ਆ, ਸੰਗਤ ਵਿੱਚ ਬੈਠਾ ਆ, ਉਸ ਪਰਮਾਤਮਾ ਦੀ ਉਸਤਤ ਸਰਵਣ ਕਰਨ ਰਿਹਾ, ਪਰ ਅੰਦਰੋਂ ਮਨ ਵਿਚਾਰ ਜਿਹੜੀ ਹੈ ਨਾ, ਉਹ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੀ, ਗੁਰੂ ਦੇ ਵਿਚਾਰ ਨਾਲ ਨਹੀਂ ਜੁੜਦੀ, ਆਪਣੀ ਅੰਦਰ ਦੀ ਸੋਝੀ ਨਾਲ ਜੁੜੀ ਹੈ। ਕਹਿੰਦੇ ਉਹ ਮੂਰਖ ਆਦਮੀ ਹੈ, ਮੂਰਖ ਆਦਮੀ ਹੈ। ਤੇ ਕਹਿੰਦੇ ਫਿਰ ਉਹਨੂੰ ਇਸ ਮਾਰਗ ਦੀ ਸੋਝੀ ਕਦੀ ਨਹੀਂ ਆਉਂਦੀ, ਠੀਕ ਹੈ, ਸੋਝੀ ਕਿਛੂ ਨਾ ਪਾਏ। ਕਹਿੰਦੇ ਉਹ ਗੁਰੂ ਕੋ ਰੋਜ਼ ਜਾਇਆ ਕਰੇ, ਭਾਵੇਂ ਰੋਜ਼ ਕਥਾ ਸੁਣਿਆ ਕਰੇ, ਪਰ ਉਹ ਕਦੀ ਵੀ ਇਸ ਮਾਰਗ ਦੀ ਸੋਝੀ ਨਹੀਂ ਲੈ ਸਕਦਾ। ਸੱਚਿਆ ਜਿਹੜਾ ਬੰਦਾ ਹੁਣ ਗੁਰੂ ਘਰ ਬੈਠੇ ਤੇ ਉਹ ਮਨਮਤੀ ਆ, ਅੰਦਰੋਂ ਧਿਆਨ ਸੰਸਾਰ ਨਾਲ ਜੁੜਿਆ ਹੋਵੇ, ਤੇ ਉਹਨੂੰ ਕਿੱਥੋਂ ਸੋਝੀ ਆਉਣੀ ਹੈ ਵੀ ਗੁਰੂ ਜੀ ਕੀ ਕਹਿਣ ਡੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹਰ ਕਾ ਨਾਮ ਨਾ ਬੁੱਝਈ ਅੰਤ ਗਿਆ ਪਛੋਤਾਏ। ਦੱਸੋ, ਕਹਿੰਦੇ ਹਰ ਕਾ ਨਾਮ ਨਾ ਬੁੱਝਈ, ਕਹਿੰਦੇ ਮਨਮੁਖ ਦੀ ਪਛਾਣ ਆ ਵੀ ਗੁਰੂ ਘਰ ਰੋਜ਼ ਜਾਂਦਾ ਸੀ, ਪਿੱਤਰ ਸਥਾਨ ਤੇ ਰੋਜ਼ ਜਾਂਦਾ ਸੀ, ਪਰ ਗੁਰੂ ਚਰਨਾਂ ਦੇ ਵਿੱਚੋਂ ਨਾਮ ਦੀ ਸੋਝੀ ਨਹੀਂ ਲਈ। ਹੁਣ ਧਿਆਨ ਦਿਓ, ਅਸੀਂ ਗੁਰੂ ਚਰਨਾਂ 'ਚ ਲੈਣ ਕੇ ਆਉਂਦੇ ਹਾਂ, ਨਾਮ ਦੀ ਸੋਝੀ ਲੈਣ ਆਉਂਦੇ ਹਾਂ। ਜੇ ਅਸੀਂ ਨਾਮ ਦੀ ਸੋਝੀ ਲੈਂਦੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਹੈ ਵੀ ਨਾਮ ਕਹਿੰਦੇ ਕਿਹਨੂੰ ਆ, ਨਾਮ ਚੀਜ਼ ਕੀ ਹੈ। ਫਿਰ ਭਈ ਅਸੀਂ ਐਵੇਂ ਹੀ ਕਹਿੰਦੇ ਤਾਂ ਫਿਰਦੇ ਹਾਂ, ਸਾਰਿਆਂ ਨੂੰ ਅਸੀਂ ਬੜੇ ਪਾਠ ਕੀਤੇ ਨੇ, ਅਸੀਂ ਗੁਰੂ ਘਰ ਰੋਜ਼ ਜਾਂਦੇ ਹਾਂ, ਸਵੇਰੇ ਜੋ ਮਰਜ਼ੀ ਹੋਵੇ, ਮੀਂਹ ਪੈਣ ਲੱਗ ਪਏ ਭਾਵੇਂ ਹਨੇਰੀ ਆ ਜਾਵੇ, ਮੈਂ ਗੁਰੂ ਘਰ ਰੋਜ਼ ਜਾ ਕੇ ਮੱਥਾ ਟੇਕ ਕੇ ਆਉਣਾ। ਅਤੇ ਗੁਰੂ ਜੀ ਕਹਿਣ ਲੱਗੇ, ਭਈ ਮੱਥਾ ਟੇਕ ਕੇ ਆਉਣਾ ਹੈ। ਕਹਿੰਦਾ ਹਾਂਜੀ, ਕਹਿੰਦਾ ਤਨ ਝੁਕਾ ਕੇ ਆਉਣਾ। ਕਦੀ ਮਨ ਵੀ ਝੁਕਿਆ ਹੈ, ਕਦੀ ਮਨ ਵੀ ਝੋਲੀ ਅੱਡੀ ਹੈ, ਅਤੇ ਮਨ ਵੀ ਕਦੀ ਕਹਿੰਦਾ ਤੇਰਾ ਵੀ ਹੇ ਗੁਰੂ ਜੀ, ਇਹ ਜੋ ਕੁਝ ਦਈ ਜਾਂਦੇ ਤਾਂ ਸਰੀਰ ਨੇ ਭੋਗਣਾ ਹੈ, ਐਸੀ ਕੋਈ ਦਾਤ ਮੈਨੂੰ ਦੇ ਦਿਓ ਜਿਹਨੂੰ ਮੈਂ ਵੀ ਭੋਗਾਂ। ਦੇਖੋ, ਕਾਰ ਮੰਗ ਲਈ ਸਰੀਰ ਸਵਾਰ ਹੋ ਗਿਆ, ਸਰੀਰ ਨਜ਼ਾਰੇ ਲੈਣ ਡਿਆ, ਹੈਂ, ਮਨ ਨੇ ਦਾਤ ਮੰਗੀ ਨਹੀਂ, ਗੁਰੂ ਜੀ ਮੈਨੂੰ ਵੀ ਨਾਮ ਦਾ ਜਹਾਜ਼ ਦੇ ਦਿਓ ਕਿਤੇ ਮੈਂ ਵੀ ਸਵਾਰੀ ਲੈ ਕੇ। ਦੇਖੋ ਜਿਹੜਾ ਸਰੀਰ ਆ ਨਾ, ਕੀ ਕਹਿੰਦਾ, ਕਹਿੰਦਾ ਗੁਰੂ ਜੀ ਕੋਈ ਗੱਡੀ ਹੋਵੇ, ਰਿਸ਼ਤੇਦਾਰਾਂ ਨੂੰ ਸੌਖੇ ਮਿਲ ਗਿਆ ਆਈਦਾ, ਕਿਸੇ ਨੂੰ ਮਿਲਣਾ ਹੋਵੇ ਸੌਖੇ ਮਿਲ ਗਏ ਆਈਦਾ, ਆ ਜਿਉਂਦੀਆਂ ਗੱਡੀਆਂ ਆਈਆਂ, ਬੜਾ ਸੰਬੰਧ ਜੁੜ ਗਿਆ ਆ, ਕਈ ਸੱਜਣ ਕਹਿਣਗੇ ਆ ਮੇਰੇ ਕੋਲ ਜਿਉਂਦੀ ਕਾਰ ਆਈ ਹੈ ਨਾ, ਅਤੇ ਮੈਂ ਸੋਚਦਾ ਚੱਲ ਮਿਲ ਗਿਆ ਆਵਾਂ ਕਿਸੇ ਨੂੰ, ਮੈਂ ਬੜਿਆਂ ਨੂੰ ਮਿਲਣ ਜਾਂਦਾ, ਹੈ ਨਾ। ਅਤੇ ਮੇਰੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਦੇਖ ਲਾ ਸਰੀਰ ਤਾਂ ਮਿਲਣ ਚਲਾ ਗਿਆ ਚਾਚੇ ਤਾਇਆਂ ਨੂੰ, ਕਹਿੰਦੇ ਮਨਾ ਫਿਰ ਤੂੰ ਵੀ ਜਹਾਜ਼ ਮੰਗ ਲਾ ਸ਼ਬਦ ਦਾ, ਨਾ ਤੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਿਆ, ਤੇਰੇ ਰਿਸ਼ਤੇਦਾਰ ਕਿੱਥੇ ਰਹਿੰਦੇ ਆ, ਮਨ ਦੇ ਸੱਚਖੰਡ ਦੇ ਵਿੱਚ, ਇਹਦਾ ਪਤੀ ਉੱਥੇ ਰਹਿੰਦਾ। ਜਿਹੜੀ ਔਰਤ ਕਾਰਾਂ ਤੇ ਘੁੰਮੀ ਫਿਰੀ, ਕਦੀ ਕਿਸੇ ਨੂੰ ਮਿਲੇ, ਕਦੀ ਕਿਸੇ ਨੂੰ ਮਿਲੇ, ਆਪਣੇ ਪਤੀ ਨੂੰ ਮਿਲਣਾ ਚਾਹੇ, ਲੋਕੀ ਕੀ ਕਹਿਣਗੇ, ਸਾਡੀ ਆਤਮਾ ਉਸ ਪਤੀ ਪਰਮੇਸ਼ਰ ਦੀ ਘਰ ਵਾਲੀ ਹੈ, ਇਹਨੇ ਉਹਨੂੰ ਮਿਲਣ ਜਾਣਾ ਹੈ, ਪਰ ਸਫ਼ਰ ਲੰਬਾ ਆ, ਅਤੇ ਇਹਨੂੰ ਵੀ ਕਿਸੇ ਦੀ ਸਵਾਰੀ ਲੈਣੀ ਪੈਣੀ ਆ, ਇਹਨੂੰ ਸਵਾਰੀ ਸ਼ਬਦ ਦੀ ਲੈਣੀ ਪੈਣੀ ਹੈ, ਨਾਮ ਦੀ ਲੈਣੀ ਪੈਣੀ ਹੈ, ਕਿਉਂਕਿ ਗੁਰੂ ਜੀ ਨੇ ਕਿਹਾ ਗੁਰ ਜਹਾਜ਼ ਖੇਵਟ ਗੁਰੂ, ਕਿਉਂਕਿ ਗੁਰ ਨੂੰ ਜਹਾਜ਼ ਕਿਹਾ, ਜੁਗਤੀ ਲੈਣੀ ਪੈਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ, ਸਮਝਣਾ ਪੈਣਾ ਸਾਨੂੰ ਵੀ ਗੁਰੂ ਜੀ ਕਿਰਪਾ ਕਰੋ, ਸਾਨੂੰ ਐਸੀ ਦਾਤ ਦਿਓ, ਸਾਨੂੰ ਸਮਝਾਓ। ਹੈ ਜਦੋਂ ਆਪ ਜੀ ਇਹਨਾਂ ਅਵਸਥਾ ਤੇ ਪਹੁੰਚੋਗੇ, ਆਪ ਜੀ ਦੇ ਅੰਦਰ ਮਨ ਬਿਰਤੀ ਐਸੀ ਬਣੀ, ਤਬਦੀਲੀ ਆਏਗੀ ਆਪ ਜੀ ਦੇ ਅੰਦਰ। ਇੱਕ ਵੱਡੀ ਚੀਜ਼ ਪਹਿਲਾਂ ਵੇਖਿਆ ਕਰੋ, ਜਦੋਂ ਤੁਸੀਂ ਕਿਸੇ ਨੂੰ ਕਹਿਣ ਲੱਗਦੇ ਹੋ ਨਾ ਵੀ ਮੈਂ ਗੁਰਬਾਣੀ ਪੜ੍ਹਦਾ ਹਾਂ, ਉਦੋਂ ਆਪਣੇ ਮਨ 'ਚ ਇੱਕ ਵਿਚਾਰ ਪੈਦਾ ਕਰਿਆ ਉਹ ਕਰੋ ਕਿ ਗੁਰਬਾਣੀ ਪੜ੍ਹਨ ਦੇ ਨਾਲ ਮੇਰੇ ਮਨ 'ਚ ਕੋਈ ਤਬਦੀਲੀ ਆਈ ਹੈ, ਕੋਈ ਸੁਭਾਅ ਤਬਦੀਲ ਹੋਇਆ, ਕਿ ਮੇਰੇ ਮਨ ਵਿੱਚ ਤਾਂਘ ਆਈ ਆ ਵੀ ਮੈਨੂੰ ਝੂਠੀ ਦਾਤ ਨਹੀਂ ਚਾਹੀਦੀ, ਮੇਰੇ ਮਨ ਵਿੱਚ ਸੋਝੀ ਆਈ ਆ ਕਿ ਮੈਨੂੰ ਸ਼ਬਦ ਦੀ ਸੋਝੀ ਚਾਹੀਦੀ ਹੈ, ਹੈ ਨਾ। ਫਿਰ ਤਾਂ ਕਿਸੇ ਨੂੰ ਕਿਹੋ ਵੀ ਮੈਂ ਗੁਰਬਾਣੀ ਪੜ੍ਹਦਾ ਹਾਂ, ਤੁਸੀਂ ਕਿਸੇ ਨੂੰ ਕਹਿੰਦਾ ਮੈਂ ਗੁਰਬਾਣੀ ਪੜ੍ਹਦਾ, ਰੋਜ਼ ਪੜ੍ਹਦਾ, ਉਹਨੇ ਕੋਈ ਸਵਾਲ ਕਰਤਾ ਭਾਈ ਸਾਹਿਬ, ਨਾ ਫਿਰ ਗੁਰਮਤ ਹਾਸਲ ਕੀਤੀ ਹੈ, ਠੀਕ ਹੈ, ਅਤੇ ਕੀ ਕਹੋਗੇ, ਅਤੇ ਬਾਣੀ ਪੜ੍ਹਦਾ ਗੁਰਮਤੀ ਹੈ, ਅਤੇ ਫਿਰ ਗੁਰਬਾਣੀ 'ਚ ਹੀ ਲਿਖਿਆ 1025 ਅੰਗ 'ਤੇ ਲਿਖਿਆ, ਕੀ ਲਿਖਿਆ, ਗੁਰਮਤ ਛੋਡੇ ਉਜੜ ਜਾਈ। ਦੱਸੋ, ਕਹਿੰਦੇ ਪਾਠ ਰੋਜ਼ ਕਰੇ, ਪਰ ਪ੍ਰਾਣੀ ਗੁਰਮਤ ਛੱਡਦੇ, ਗੁਰ ਜੁਗਤੀ ਤੇ ਮਤ ਸੋਝੀ ਅਕਲ, ਠੀਕ ਹੈ, ਸੂਝ ਬੂਝ। ਕਹਿੰਦਾ ਜਿਹੜਾ ਉਸ ਜੁਗਤੀ ਦੀ ਮਤ ਗੁਰੂ ਕੋਲੋਂ ਛੱਡ ਦੇਵੇ ਨਾ, ਕਹਿੰਦੇ ਉਹ ਉਜੜਦਾ ਹੀ ਹੈ, ਉਹ ਕਦੀ ਟਿਕਦਾ ਨਹੀਂ ਹੈ, ਕਦੀ ਵੀ ਸੱਚਖੰਡ ਨਹੀਂ ਜਾਂਦਾ, ਤਾਂ ਉਜਾੜਾ ਪੱਕਾ ਹੀ। ਉਜਾੜਾ ਕਿਹਨੂੰ ਕਹਿੰਦੇ? ਕਦੀ ਇਸ ਘਰ, ਕਦੀ ਉਸ ਘਰ, ਕਦੀ ਉਸ ਘਰ, ਕਦੀ ਇਸ ਸਹੀ ਚ, ਕਦੀ ਉਸ ਸਹੀ ਚ, ਕਦੀ ਉਸ ਸਹੀ ਚ, ਤੁਰੇ ਰਹਿੰਦਾ ਉਹ, ਠੀਕ ਹੈ। ਸੋ ਮਨਬਿਰਤੀ ਐਸੀ ਬਣਾਉਣੀ। ਅੱਗੇ ਜਾ ਕੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਅੰਤ ਗਿਆ ਪਛੁਤਾਏ। ਕਹਿੰਦੇ ਫਿਰ ਜਿਹੜਾ ਪੁਰਾਣੀ ਮਨ ਮਤੀਆ ਗੁਰੂ ਕੋਲੋਂ ਨਾਮ ਦੀ ਸੋਝੀ ਨਹੀਂ ਲੈਂਦਾ, ਕਹਿੰਦਾ ਫਿਰ ਆਖਰੀ ਸਮਾਂ ਜਦੋਂ ਆਉਂਦਾ ਤਾਂ ਪਛਤਾਉਂਦਾ ਹੀ ਤੁਰ ਪੈਂਦਾ, ਵੀ ਮਨੁੱਖੀ ਜਾਮਾ ਵੀ ਮਿਲਿਆ, ਕੀਤਾ ਕੁਛ ਨਹੀਂ, ਵਾਰੀ ਮਿਲੀ ਸੀ ਪਰਮਾਤਮਾ ਚ ਮਿਲਣ ਦੀ, ਕੀਤਾ ਕੁਛ ਨਹੀਂ, ਹੁਣ ਦੁਬਾਰਾ ਚਾਚੀ ਦੇ ਗੇੜ ਚ ਪੈਣਾ ਪੈ ਗਿਆ, ਉਹ ਪਛਤਾਉਂਦਾ ਆ। ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਪ੍ਰਾਣੀ ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬਜਾਏ। ਧਿਆਨ ਦੇਣਾ, ਇਹ ਮਨ ਕਾਸ਼ੀ, ਵਾਹ ਬਈ ਵਾਹ, ਗੁਰੂ ਅਮਰਦਾਸ ਪਾਤਸ਼ਾਹ ਨੇ ਏਡੀ ਸੋਹਣੀ ਗੱਲ ਕਹਿ ਦਿੱਤੀ, ਕਹਿੰਦੇ ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬਜਾਏ। ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਦਾ ਦੀਵਾ ਜਗਣ ਲੱਗ ਪੈਂਦਾ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਆ ਜਾਂਦੀ ਹੈ, ਬਾਣੀ ਦੀ ਸੋਝੀ ਆ ਜਾਂਦੀ ਹੈ, ਜਿਨ੍ਹਾਂ ਅੰਦਰ ਸ਼ਬਦ ਟਿਕ ਜਾਂਦਾ ਹੈ, ਕਹਿੰਦੇ ਜੱਗ ਵਾਲਿਓ ਉਹ ਇਹੀ ਮਨ ਮੈਲ ਨਾ ਭਰਿਆ, ਪਰ ਨਹੀਂ, ਕਹਿੰਦੇ ਇਹ ਮਨ ਕਾਸੀ, ਕਾਸੀ ਕੀ ਪਵਿੱਤਰ ਸਥਾਨ, ਕਹਿੰਦੇ ਮਨ ਹੀ ਕਾਸੀ ਬਣ ਜਾਂਦਾ, ਇਹ ਮਨ ਹੀ ਉਹ ਪਵਿੱਤਰ ਸਥਾਨ ਬਣ ਜਾਂਦਾ। ਫਿਰ ਕੀ ਕਹਿਣ ਲੱਗੇ, ਸਭ ਤੀਰਥ, ਕਹਿੰਦੇ ਸਾਰੇ ਤੀਰਥ ਜਿੱਥੇ ਤੁਸੀਂ ਮੱਥਾ ਟੇਕਣ ਜਾਂਦੇ ਹੋ ਨਾ, ਤੁਹਾਨੂੰ ਜਾਣ ਦੀ ਲੋੜ ਨਹੀਂ, ਹੁਣ ਤੁਹਾਡਾ ਮਨ ਹੀ ਤੀਰਥ ਬਣ ਗਿਆ। ਫਿਰ ਸਿਮਰਤ ਕੀ ਕਹਿਣ ਲੱਗੇ, ਆਹ ਜਿਹੜੇ ਸਿਮਰਤੀਆਂ ਨੇ ਸਾਰੀਆਂ ਸਿਮਰਤੀਆਂ ਮਨ ਹੀ ਬਣ ਜਾਂਦਾ। ਕਿਸ ਤਰ੍ਹਾਂ? ਵੇਖਿਓ ਹੁਣ ਵਿਚਾਰ ਕਰੀਏ, ਪਹਿਲਾਂ ਆਪਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਪਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੁਰੂ ਦੇ ਲੜ ਲੱਗੇ, ਉਹਨਾਂ ਨੇ ਵੀ ਬੜੀ ਸੇਵਾ ਕੀਤੀ। ਨੌ ਕੋਹ ਤੋਂ ਪਾਣੀ ਲੈ ਕੇ ਆਇਆ ਕਰਦੇ ਸਨ, ਗਾਗਰ ਲੱਕ ਤੇ ਚੁੱਕ ਕੇ ਗੁਰੂ ਸਾਹਿਬ ਬੰਦੇ ਇਸ਼ਨਾਨ ਲਈ, ਬੜੀ ਸੇਵਾ ਕੀਤੀ ਉਹਨਾਂ ਨੇ। ਹੁਣ ਧਿਆਨ ਦੇਣਾ ਕਿ ਉਹ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਜੀ ਦੀ ਸੇਵਾ ਕਰਿਆ ਕਰਦੇ ਸਨ, ਉਹਨਾਂ ਲਈ ਪਾਣੀ ਲੈ ਕੇ ਆਇਆ ਕਰਦੇ ਸਨ, ਤੇ ਗੁਰੂ ਅਮਰਦਾਸ ਪਾਤਸ਼ਾਹ ਲਿਖਦੇ ਪਏ ਆ, ਕਹਿੰਦੇ ਇਹੀ ਮਨ ਮੇਰਾ ਨੌ ਕੋਹ ਤੋਂ ਪਾਣੀ ਗੁਰੂ ਲਈ ਲੈ ਕੇ ਆਉਂਦਾ ਸੀ, ਤੇ ਮੈਂ ਸੋਚਦਾ ਸੀ ਕਿ ਮੈਂ ਗੁਰਸਿੱਖਿਆ, ਮੈਂ ਸੋਝੀ ਲੈਣੀ ਅਜੇ। ਕਹਿੰਦੇ ਇੱਕ ਦਿਨ ਮੇਰਾ ਮਨ ਹੀ ਪਵਿੱਤਰ ਹੋ ਗਿਆ ਗੁਰੂ ਦੀ ਸੋਝੀ ਲੈ ਕੇ, ਕਹਿੰਦੇ ਅੱਜ ਮੈਂ ਉੱਥੇ ਬੈਠਾ, ਦੁਨੀਆਂ ਦੂਰੋਂ ਦੂਰੋਂ ਚੱਲ ਕੇ ਮੈਨੂੰ ਮੱਥੇ ਟੇਕਣ ਆਉਣ ਰਹੀ ਹੈ। ਬਣ ਗਿਆ ਗੁਰੂ ਸਾਹਿਬ ਦਾ ਮਨ ਪੁੱਤਰ, ਤੀਰਥ ਬਣ ਗਿਆ। ਅੱਜ ਉਹੀ ਸਥਾਨ ਜਾ ਕੇ ਦੇਖੋ ਤੁਸੀਂ, ਤੀਰਥ ਮਨ ਦੇ ਮੱਥੇ ਟੇਕ ਕੇ ਆਉਂਦੇ ਹੋ। ਕਿੱਥੋਂ ਪੈਦਾ ਹੋਇਆ ਉਹ ਸਥਾਨ? ਗੁਰੂ ਅਮਰਦਾਸ ਜੀ ਦੇ ਅੰਦਰ ਦੀ ਅਵਸਥਾ ਤੋਂ। ਇਹਦਾ ਮਤਲਬ ਗੁਰੂ ਜੀ ਕਹਿਣ ਲੱਗੇ ਕਿ ਮੇਰਾ ਮਨ ਜਿਹੜਾ ਹੈ, ਉਹਨਾਂ ਨੇ ਦੱਸਿਆ, ਕਹਿੰਦੇ ਮਨ ਉਹੀ ਹੈ, ਪਰ ਜਦੋਂ ਗੁਰੂ ਦੀ ਸਮਝ ਲੱਗ ਜਾਂਦੀ ਆ, ਅੰਦਰ ਦੀਵਾ ਜਗਣ ਲੱਗ ਪੈਂਦਾ, ਅੰਦਰ ਸੋਝੀ ਆ ਜਾਂਦੀ ਆ, ਸੁੱਤ ਸ਼ਬਦ ਦਾ ਮਿਲਾਪ ਹੋ ਜਾਂਦਾ, ਤੇ ਗੁਰੂ ਜੀ ਕਹਿਣ ਲੱਗੇ ਇਹ ਮਨ ਕਾਸੀ, ਕਹਿੰਦੇ ਮਨ ਹੀ ਪਵਿੱਤਰ ਸਥਾਨ ਹੈ। ਦੱਸੋ ਫਿਰ ਅੱਗੇ ਜਾ ਕੇ ਦੇਖੋ ਗੁਰੂ ਜੀ ਨੇ ਕੀ ਕਿਹਾ, ਕਹਿੰਦੇ 68 ਤੀਰਥ ਤਿਸ ਸੰਗ ਰਹੇ ਜਿਨ ਹਰ ਹਿਰਦੇ ਰਿਹਾ ਸਮਾਏ। ਇੱਥੇ ਵਿਚਾਰ ਕਰੋ, ਗੁਰੂ ਜੀ ਨੇ ਹੋਰ ਬੜੀ ਗਾਂਹ ਦੀ ਗੱਲ ਕਰ ਦਿੱਤੀ। ਕੀ ਕਹਿਣ ਲੱਗੇ, 68 ਤੀਰਥ ਤਿਸ ਸੰਗ ਰਹੇ, ਕਹਿੰਦੇ 68 ਤੀਰਥ ਦੀ ਕਮਾਈ ਉਸ ਮਨ ਦੇ ਨਾਲ ਰਹਿੰਦੀ ਹੈ, ਕਿਉਂਕਿ ਜਿਹੜਾ ਇਸ ਯੁੱਗ ਤੋਂ ਪਹਿਲਾਂ ਯੁੱਗ ਸੀ ਨਾ, ਦੁਆਪਰ ਯੁੱਗ, ਉਹਦੇ ਅੰਦਰ ਕੋਈ 68 ਤੀਰਥਾਂ ਦੀ ਯਾਤਰਾ ਅਗਰ ਕਰਦਾ ਸੀ ਤਾਂ ਉਹਦੀ ਕਮਾਈ ਪੂਰੀ ਹੋ ਜਾਂਦੀ ਸੀ, ਠੀਕ ਹੈ। 68 ਤੀਰਥਾਂ ਦੀ ਯਾਤਰਾ ਕਰਨੀ ਬਹੁਤ ਔਖੀ ਸੀ, ਠੀਕ ਹੈ, ਧਿਆਨ ਦੇਣਾ। 68 ਤੀਰਥਾਂ ਦੀ ਯਾਤਰਾ ਕਰਨੀ ਬੜੀ ਔਖੀ ਸੀ, ਕਿਉਂਕਿ ਮਾੜਾ ਬੰਦਾ ਕਰ ਨਹੀਂ ਸਕਦਾ ਸੀ। ਉਹਨਾਂ ਸਮਿਆਂ ਦੇ ਵਿੱਚ ਕਿਹੜੀਆਂ ਗੱਡੀਆਂ ਹੁੰਦੀਆਂ ਸੀ, ਉਹਨਾਂ ਸਮਿਆਂ ਦੇ ਵਿੱਚ ਕਿਹੜੀਆਂ ਕਾਰਾਂ ਸੀਗੀਆਂ, ਠੀਕ ਹੈ ਬਈ। ਉਹਨਾਂ ਸਮੇਂ ਤੁਰ ਕੇ ਜਾਣਾ ਪੈਂਦਾ ਸੀ ਤੇ ਬਹੁਤ ਔਖਾ ਸੀ, ਠੀਕ ਹੈ। ਤੇ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਭਾਵੇਂ ਉਸ ਯੁੱਗ ਦੇ ਅੰਦਰ 68 ਤੀਰਥਾਂ ਦੀ ਇੰਨੀ ਮਹਾਨਤਾ ਸੀ, ਤੇ ਗੁਰੂ ਜੀ ਕਹਿੰਦੇ ਉਹਨਾਂ 68 ਤੀਰਥਾਂ ਦੇ ਬਰਾਬਰ ਅੱਜ ਅਗਰ ਤੂੰ ਸ਼ਬਦ ਦੀ ਅਰਾਧਨਾ ਕਰ ਲੈਂਦਾ ਤੇ ਉਹ 68 ਤੀਰਥਾਂ ਦੀ ਯਾਤਰਾ ਤੂੰ ਆਪਣੇ ਅੰਦਰ ਹੀ ਪੂਰੀ ਕਰ ਲੈਂਦਾ। ਸਾਹਿਬ ਲਓ ਕਿੰਨੀ ਤਾਕਤ ਜਾਂ ਕਿੰਨਾ ਬਲ ਦਿੱਤਾ ਗੁਰੂ ਸਾਹਿਬਾਂ ਨੇ ਸ਼ਬਦ ਨੂੰ, ਨਾਮ ਨੂੰ। ਤਾਹੀਆਂ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਇਸ ਕਰਕੇ ਕਿਹਾ ਵੀ ਇੰਨੀ ਉਚਾਈ, ਇੰਨਾ ਬਲ ਹੈ ਸ਼ਬਦ ਦੇ ਅੰਦਰ ਕਿ ਮਨਾ ਅਗਰ ਤੂੰ ਸ਼ਬਦ ਨਾਲ ਜੁੜ ਜਾਣਾ ਤੇ 68 ਤੀਰਥਾਂ ਦੀ ਯਾਤਰਾ ਤੂੰ ਆਪਣੇ ਅੰਦਰੋਂ ਹੀ ਕਰ ਲੈਂਦਾ। 68 ਤੀਰਥ ਤਿਸ ਸੰਗ ਰਹੇ, ਕਹਿੰਦਾ ਉਹਦੇ ਨਾਲ ਵਸਦੇ ਆ। ਕਿਹਦੇ ਨਾਲ ਵਸਦੇ? ਜਿਨ ਹਿਰਦੇ ਰਿਹਾ ਸਮਾਏ, ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਅੰਦਰੇ ਸ਼ਬਦ ਸਮਾ ਜਾਂਦਾ ਨਾ, 68 ਤੀਰਥ ਉਹਦੇ ਨਾਲ ਰਹਿੰਦੇ ਆ। ਠੀਕ ਹੈ, ਹੁਣ ਗੁਰੂ ਰੂਪ ਪਿਆਰੀ ਸਤਸੰਗ ਜੀ, ਉਹ ਇੱਥੇ ਮਨ ਬਿਰਤੀ ਆਪਾਂ ਬਣਾਉਣੀ ਆ ਵੀ ਜੇ ਇੰਨੀ ਕਮਾਈ ਸਾਨੂੰ ਸ਼ਬਦ ਚੋਂ ਪ੍ਰਾਪਤ ਹੋ ਸਕਦੀ ਹੈ ਤੇ ਅਸੀਂ ਇਸ ਸ਼ਬਦ ਤੋਂ ਭੁੱਲੇ ਫਿਰਦੇ, ਸ਼ਬਦ ਤੋਂ ਭੁੱਲੇ ਫਿਰਦੇ। ਠੀਕ ਹੈ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜੇ ਸ਼ਬਦ ਤੋਂ ਭੁੱਲਿਆ ਫਿਰਦਾ ਨਾ, ਬਿਨ ਸ਼ਬਦ ਦੇ ਸੁੱਧ ਨਾ ਹੋਵੀ, ਜੇ ਨੇਕ ਕਰੇ ਸ਼ਿੰਗਾਰ, ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ। ਧਿਆਨ ਦੇਣਾ, ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ। ਕਹਿੰਦੇ ਇਹ ਆਤਮਾ ਜਿਹੜੀ ਹੈ ਕੀ ਕਰਦੀ ਪਈ ਹੈ ਕਿ ਉਸ ਪਰਮਾਤਮਾ ਦੀ, ਆਪਣੇ ਪਤੀ ਪਰਮੇਸ਼ਰ ਦੀ ਸਾਰ ਨਹੀਂ ਜਾਣਦੀ। ਕਹਿੰਦਾ ਆਪਾਂ ਉਸ ਪਾਸੇ ਧਿਆਨ ਨਹੀਂ ਲਾਉਂਦੀ, ਦੂਜੇ ਭਾਏ ਪਿਆਰ। ਦੂਜਾ ਕੌਣ ਹੈ? ਸੰਸਾਰ ਭਾਏ, ਚੰਗਾ ਲੱਗਣਾ ਪਿਆਰ ਕੀ ਅੱਖ ਚ? ਕਹਿੰਦੇ ਸੰਸਾਰ ਨੂੰ ਚੰਗੇ ਲੱਗਣ ਲਈ ਇਹਦੇ ਮਨ ਚ ਖਿੱਚਿਆ। ਕਦੀ ਵੇਖਿਓ ਜੇ ਸਾਡਿਆਂ ਮਨਾਂ ਚ ਵੀ ਆਉਂਦਾ ਕਿ ਉਹ ਯਾਰ, ਜਦੋਂ ਆਪਾਂ ਸਵੇਰੇ ਤਿਆਰ ਹੁੰਦੇ ਨਾ, ਸਾਡੇ ਮਨ ਦੀ ਖਿੱਚ ਹੁੰਦੀ ਹੈ ਵੀ ਯਾਰ ਸੋਹਣੇ ਬਣ ਕੇ ਨਿਕਲੀਏ ਬਾਹਰ, ਘੱਟ ਤੋਂ ਘੱਟ ਕੋਈ ਕਹੇ ਤਾਂ ਸਹੀ ਵੀ ਇਹ ਬੰਦਾ ਸੋਹਣਾ ਬਣਿਆ। ਦੇਖੋ ਸਰੀਰ ਜੱਗ ਨੂੰ ਸੋਹਣਾ ਲੱਗੇ, ਸਾਡੇ ਮਨ ਚ ਖਿੱਚਿਆ, ਪਰ ਸਾਡੇ ਮਨ ਚ ਇਹ ਖਿੱਚ ਨਹੀਂ ਵੀ ਕਿਤੇ ਸਾਡਾ ਮਨ ਵੀ ਪਰਮਾਤਮਾ ਨੂੰ ਸੋਹਣਾ ਲੱਗੇ। ਅਸੀਂ ਕਿਤੇ ਆਪਣੇ, ਅਸੀਂ ਔਰਤ ਹਾਂ, ਅਸੀਂ ਆਪਣੇ ਪਤੀ ਨੂੰ ਪਸੰਦ ਆ ਜਾਈਏ। ਹਰ ਔਰਤ ਆਪਣੇ ਪਤੀ ਨੂੰ ਪਸੰਦ ਆਉਣ ਲਈ ਸ਼ਿੰਗਾਰ ਕਰਦੀ ਆ, ਤੇ ਅਸੀਂ ਸਾਰੀਆਂ ਹੀ ਔਰਤਾਂ ਆ, ਅਸੀਂ ਵੀ ਸ਼ਿੰਗਾਰ ਕਰਨਾ। ਕਿਹਦਾ ਸ਼ਿੰਗਾਰ ਕਰਨਾ? ਨਾਮ ਦਾ ਗਹਿਣਾ ਪਾਉਣਾ ਹੈ। ਠੀਕ ਹੈ, ਫਿਰ ਦੂਜੂ ਕੀ ਗੁਰੂ ਜੀ ਕੀ ਕਹਿਣ ਲੱਗੇ, ਆਂਦੇ ਵੀ ਜਿਹੜੀ ਆਤਮਾ ਸੰਸਾਰ ਵਰ ਭੱਜੀ ਫਿਰਦੀ ਆ, ਸੰਸਾਰ ਨਾਲ ਪਿਆਰ ਕਰਦੀ ਹੈ, ਸਾਕ ਸੁੱਧ ਸਾਕ ਕੁਲੱਖਣੀ, ਨਾਨਕ ਨਾਰੀ ਵਿੱਚ ਕੁਨਾਰ। ਦੱਸੋ ਇੱਥੇ ਕਿੱਡੀ ਵੱਡੀ ਗੱਲ ਗੁਰੂ ਜੀ ਨੇ ਹੋਰ ਕਹਿ ਦਿੱਤੀ। ਕਹਿਣ ਲੱਗੇ ਸਾਕ ਕੁਸੁੱਧ ਸਾਕ ਕੁਲੱਖਣੀ। ਕੁਸੁੱਧ ਕੀ ਹੈ? ਮਾੜੇ ਲੱਛਣਾਂ ਵਾਲੀ। ਠੀਕ ਹੈ, ਮਾੜੇ ਸੁਭਾਅ ਵਾਲੀ। ਸਾਕ ਕੁਸੁੱਧ ਸਾਕ ਕੁਲੱਖਣੀ, ਕਹਿੰਦੇ ਉਹਦਾ ਆਚਰਣ ਚੰਗਾ ਨਹੀਂ। ਨਾਨਕ ਨਾਰੀ ਵਿੱਚ ਕੁਨਾਰ, ਕਹਿੰਦੇ ਹੈਗੀਆਂ ਸਾਰੀਆਂ ਹੀ ਔਰਤਾਂ ਆ, ਪਰ ਜਿਹੜੀ ਆਪਣੀ ਹਿਰਦਾ ਸ਼ਬਦ ਨਾਲ ਨਹੀਂ ਜੋੜਦੀ ਨਾ, ਕਹਿੰਦੇ ਉਹ ਔਰਤਾਂ ਦੇ ਸਿਰ ਤੇ ਵੀ ਕਲੰਕ ਆ। ਦੱਸੋ ਜਿਹੜਾ ਨਾਮ ਸਿਮਰਨ ਨਾਲ ਨਹੀਂ ਜੁੜਦਾ, ਜਿਹੜਾ ਸ਼ਬਦ ਨਾਲ ਅੰਦਰੋਂ ਨਹੀਂ ਜੁੜਦਾ, ਕਹਿੰਦੇ ਉਹ ਭੈੜੀ ਰੰਗ ਵਾਲੀ, ਭੈੜੀ ਸ਼ਕਲ ਵਾਲੀ ਔਰਤ ਆ। ਇਹਦਾ ਮਤਲਬ ਆਤਮਾ ਇੰਨੀ ਭੈੜੀ ਆ ਜਿਹੜੀ ਔਰਤ ਖਵਾਉਣ ਦੇ ਕਾਬਲ ਵੀ ਨਹੀਂ ਹੈ, ਜਿਹੜੀ ਮਨੁੱਖੀ ਜਾਮੇ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗ ਕੇ ਨਾਮ ਸਿਮਰਨ ਨਹੀਂ ਕਰਦੀ। ਐਸੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ। ਫਿਰ ਗੁਰੂ ਜੀ ਨੇ ਕੀ ਕਿਹਾ, ਕਹਿੰਦੇ ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ, ਏਕ ਵਸਿਆ ਮਨ ਆਏ। ਧਿਆਨ ਦਿਓ, ਨਾਨਕ ਸਤਿਗੁਰ ਮਿਲਿਆ ਹੁਕਮ ਬੂਝਿਆ। ਦੇਖੋ ਇੱਥੇ ਫਿਰ ਮਿਲਾਪ ਦੀ ਗੱਲ ਕੀਤੀ ਗੁਰੂ ਜੀ ਨੇ। ਕਹਿੰਦੇ ਜਿਹੜਾ ਬੰਦਾ ਹੁਕਮ ਨੂੰ ਬੁੱਝ ਲੈਂਦਾ ਹੈ, ਹੁਕਮ ਦੀ ਪਛਾਣ ਕਰ ਲੈਂਦਾ ਵੀ ਹੁਕਮ ਕੀ ਹੈ, ਹੁਕਮ ਦੇਖਣਾ ਹੁਕਮ ਕੀ ਹੈ। ਠੀਕ ਹੈ, ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਏ ਸੀ। ਧਿਆਨ ਦਿਓ, ਹੁਕਮ ਮੰਨੇ, ਹੁਕਮ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਵੀ ਹੁਕਮ ਹੈ, ਪਰਮਾਤਮਾ ਨੂੰ ਹੁਕਮ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਗੁਰੂ ਗ੍ਰੰਥ ਸਾਹਿਬ ਜੀ ਵੀ ਹੁਕਮ ਹੈ। ਕਿਉਂਕਿ ਹੁਕਮ, ਗੁਰੂ ਜੀ ਕਹਿਣ ਲੱਗੇ ਕਿ ਐਸੀ ਅਵਸਥਾ ਬਣਾ ਆਪਣੇ ਮਨ ਦੀ, ਐਸੀ ਅਵਸਥਾ ਬਣਾ ਕਿ ਹੁਕਮ ਪੂਜੇ ਦਾ ਭਾਵ ਕੀ ਹੈ ਕਿ ਜਿਹਨੂੰ ਗੁਰਬਾਣੀ ਦੀ ਸਮਝ ਲੱਗ ਜਾਂਦੀ ਹੈ, ਜਿਸਦੇ ਅੰਦਰ ਇਹ ਚੀਜ਼ ਟਿਕ ਜਾਂਦੀ ਹੈ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੱਸਣ ਲੱਗੇ ਕਿ ਇਹ ਜਮਤ ਨੂੰ ਮਿਲਿਆ ਕਦ ਲਈ ਹੈ, ਭਈ ਪ੍ਰਾਪਤ ਮਨ ਖੁਦੇਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਹੁਕਮ ਹੈ ਨਾ। ਜਿਹਨੇ ਸਮਝ ਲਿਆ ਤੇ ਮੈਨੂੰ ਹੁਕਮ ਲੱਗਾ ਆ, ਕੀ ਹੁਕਮ ਲੱਗਾ ਹੈ। ਹੋਰ ਪੰਕਤੀ ਪੜਿਓ, ਇੱਕ ਜਗ੍ਹਾ ਤੇ ਪੰਕਤੀ ਆਉਂਦੀ ਆ, ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ। ਦੱਸੋ ਫੁਰਮਾਨ ਤੇਰਾ ਸਿਰੇ ਉੱਪਰ, ਫੁਰਮਾਨ ਕੀ ਹੈ? ਹੁਕਮ ਸਿਰੇ ਉੱਪਰ, ਸਿਰੇ ਉੱਪਰ ਦਾ ਮਤਲਬ ਕੀ ਹੁੰਦਾ? ਆਪਾਂ ਕਹਿੰਦੇ ਨੀ ਵੀ ਉਹ ਗੱਲ ਸਿਰੇ ਲੱਗ ਚੁੱਕੀ, ਹੁਣ ਕੰਮ ਨਿਬੜਨ ਵਾਲਾ ਹੀ ਆ। ਉਦਾਂ ਗੁਰੂ ਜੀ ਕਹਿੰਦੇ, ਕਹਿੰਦੇ ਉਸ ਪਰਮਾਤਮਾ ਦਾ ਹੁਕਮ ਸਿਰੇ ਤੇ ਆ, ਉਹਨੇ ਤੈਨੂੰ ਕਿਹਾ ਸੀ ਤੂੰ 84 ਦੇ ਗੇਟ ਚ ਘੁੰਮਣਾ ਆ, ਪਰ ਉਹ 84 ਦਾ ਗੇਟ ਖਤਮ ਹੋਣ ਵਾਲਾ ਹੀ, ਤੂੰ ਮਨੁੱਖੀ ਜਾਮੇ ਚ ਆ ਗਈ, ਇਹ ਗੱਲ ਹੈ ਸਿਰੇ ਤੇ ਆ, ਤੂੰ ਪਰਮਾਤਮਾ ਦੇ ਲਾਗੇ ਖੜੀ ਹੈ, ਫਿਰ ਨਾ ਕਰਤ ਵਿਚਾਰ। ਕਹਿੰਦੇ ਇੰਨੀ ਲਾਗੇ ਹੋ ਗਏ ਪਰਮਾਤਮਾ, ਤਾਂ ਵੀ ਤੂੰ ਵਿਚਾਰ ਨਹੀਂ ਕਰਦੀ ਵੀ ਮਿਲਣਾ ਕਿਵੇਂ, ਇੰਨੀ ਲਾਗੇ ਆ ਤੂੰ ਉਸ ਪਰਮਾਤਮਾ ਦੇ, ਹੈ ਨਾ। ਫਰਮਾਨ ਤੇਰਾ ਸਿਰੇ ਉੱਪਰ, ਬਿਲਕੁਲ ਸਿਰ ਤੇ ਆ, ਐ ਟੀਸੀ ਤੇ ਖੜਾ। ਠੀਕ ਹੈ, ਸੋ ਹਰ ਚੀਜ਼ ਬੜੇ ਲਹਿਜੇ ਨਾਲ ਪੜਨੀ ਹੈ, ਸਮਝਣਾ ਹੈ। ਬਹੁਤ ਕੁਝ ਲਿਖਿਆ, ਇੱਕ ਜਗ੍ਹਾ ਤੇ ਲਿਖਿਆ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਦੇਖੋ ਹੁਣ ਚੋਟੀ ਨਾਲ ਫਿਰ ਜੁੜ ਗਿਆ। ਚੋਟੀ ਕਿਹਨੂੰ ਕਹਿੰਦੇ? ਟੀਸੀ ਨੂੰ। ਚੋਟੀ ਬੋਧੀ ਨੂੰ ਨਹੀਂ ਕਹਿੰਦੇ, ਪੰਡਿਤ ਜੀ ਨੂੰ ਭੁਲੇਖੇ ਚ ਬਾਤ ਆ ਤੁਹਾਨੂੰ। ਚੋਟੀ ਟੀਸੀ ਨੂੰ ਕਹਿੰਦੇ ਆ। ਇੱਕ ਬੰਦਾ ਪਹਾੜ ਤੇ ਚੜ ਗਿਆ, ਕਿਸੇ ਨੇ ਪੁੱਛਿਆ ਕਿੱਥੇ ਗਿਆ ਸੀ, ਕਹਿੰਦਾ ਮੈਂ ਚੋਟੀ ਤੇ ਜਾ ਕੇ ਆਇਆ, ਇਹਦਾ ਮਤਲਬ ਮੈਂ ਟੀਸੀ ਤੇ ਜਾ ਕੇ ਆਇਆ, ਉਸ ਤੋਂ ਅੱਗੇ ਕੁਛ ਨਹੀਂ ਸੀ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਾ ਮਨੁੱਖੀ ਜਾਮਾ ਚੋਟੀ ਤੇ ਆ, ਇਸ ਤੋਂ ਗਾਂ 85 ਦਾ ਗੇੜ ਹੀ ਆ, ਜੇ ਇਸ ਚੋਟੀ ਦੇ ਉੱਤੇ ਖੜਾ ਪਰਮਾਤਮਾ ਜੇ ਮਿਲ ਗਿਆ ਤੇ ਮਿਲ ਗਿਆ, ਜੇ ਨਹੀਂ ਮਿਲਿਆ ਤੇ ਫਿਰ ਥੱਲੇ ਡਿੱਗ ਪੈਣਾ ਤੂੰ। ਇਹ ਚੋਟੀ ਤੇ ਚੋਟੀ ਕਾਲ ਗਈ, ਕਾਲ ਕਿਹਨੂੰ ਕਹਿੰਦੇ, ਸਮਾਂ। ਕਹਿੰਦੇ ਇੰਨਾ ਉੱਚਾ ਹੋ ਕੇ ਰੱਬ ਦੇ ਲਾਗੇ ਖਲੋ ਕੇ ਜੇ ਤੂੰ ਨਾਮ ਸਿਮਰਨ ਨਹੀਂ ਕੀਤਾ ਤੇ ਇੰਨੀ ਉੱਚੀ ਅਵਸਥਾ ਚ ਪਹੁੰਚ ਕੇ ਦੁਬਾਰਾ ਸਮੇਂ ਦੇ ਬੰਧਨ ਚ ਬੱਝ ਜਾਏਗਾ। ਕਾਲ ਸਮੇਂ ਨੂੰ ਕਹਿੰਦੇ, ਇੱਥੇ ਛੁੱਟਣ ਦਾ ਮੌਕਾ ਮਿਲਿਆ ਸਮੇਂ ਤੂੰ, ਪਰ ਮਿਲਣਾ ਕਿੱਦਾਂ ਆ, ਬਿਨ ਨਾਮੇ ਕਿਛ ਪਾਈਏ ਨਹੀਂ, ਬਿਨਾਂ ਨਾਮ ਤੋਂ ਜੀ ਕੁਛ ਵੀ ਮਿਲਣਾ। ਸੋ ਤਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਨਾਨਕ ਸਤਿਗੁਰ ਮਿਲਿਆ ਹੁਕਮ ਬੂਝਿਆ। ਉਹਦੇ ਭਾਈ ਪੁਰਾਣੀ ਗੁਰੂ ਜੀ ਕਹਿ ਰਹੇ ਆ ਕਿ ਜੇ ਸਤਿਗੁਰੂ ਦੇ ਨਾਲ ਮਿਲਾਪ ਹੋ ਜਾਵੇ, ਮਨ ਬਿਰਤੀ ਸਾਡੀ ਜਿਹੜੀ ਆ ਗੁਰੂ ਚਰਨਾਂ ਨਾਲ ਜੁੜ ਜਾਵੇ ਤੇ ਸਾਨੂੰ ਹੁਕਮ ਦੀ ਪਛਾਣ ਆ ਜਾਂਦੀ ਹੈ। ਕਹਿੰਦਾ ਆਪਾਂ ਪਤਾ ਲੱਗ ਜਾਂਦਾ ਵੀ ਜੀਵਨ ਮਿਲਿਆ ਕਦ ਲਈ। ਤੇ ਫਿਰ ਕੀ ਕਹਿੰਦੇ, ਇੱਕ ਵਸਿਆ ਮਨ ਆਏ, ਕਹਿੰਦੇ ਜਦੋਂ ਸਾਨੂੰ ਸੋਚੀ ਆਉਂਦੀ ਹੈ ਨਾ ਸਾਨੂੰ ਜਨਮ ਮਿਲਿਆ ਕਦ ਲਈ ਹੈ, ਤੇ ਏਕ ਦਾ ਮਤਲਬ ਕੀ ਹੈ, ਸ਼ਬਦ, ਕਿਉਂਕਿ ਬਾਣੀ ਲਿਖਿਆ ਨੀ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਵਾਂ, ਉਹ ਏਕ ਅੱਖਰ ਕੀ ਹੈ, ਸ਼ਬਦ ਲਈ ਹੈ। ਠੀਕ ਹੈ, ਕਹਿੰਦੇ ਏਕ ਵਸਿਆ ਮਨ ਆਏ, ਕਹਿੰਦੇ ਫਿਰ ਉਹ ਸ਼ਬਦ ਜਿਹੜਾ ਹੈ ਤੇਰੇ ਮਨ ਚ ਆ ਕੇ ਟਿਕ ਜਾਏਗਾ। ਫਿਰ ਕੀ ਹੋਏਗਾ, ਫਿਰ ਕੀ ਕਹਿੰਦੇ, ਜੋ ਤੁਧ ਭਾਵੇ ਸਭ ਸੱਚ ਹੈ ਸੱਚੇ ਰਹੇ ਸਮਾਏ। ਦੱਸੋ ਗੁਰੂ ਜੀ ਕਹਿਣ ਲੱਗੇ, ਜੋ ਤੁਧ ਭਾਵੇ ਸਭ ਸੱਚ ਹੈ, ਹਾਂ ਤਾਂ ਜਦੋਂ ਸ਼ਬਦ ਅੰਦਰ ਡਿੱਗ ਜਾਂਦਾ ਆ ਕੇ ਫਿਰ ਮਨ ਕੀ ਕਹਿੰਦਾ, ਕਹਿੰਦਾ ਪਰਮਾਤਮਾ ਜੋ ਤੈਨੂੰ ਚੰਗਾ ਲੱਗਦਾ ਸਭ ਕੁਝ ਸੱਚ ਹੀ ਸੱਚ ਆ। ਮਨ ਟਿਕ ਗਿਆ, ਸੱਚ ਦਾ ਭਾਵ ਕੀ ਹੁੰਦਾ, ਟਿਕਣਾ। ਝੂਠ ਦਾ ਭਾਵ ਕੀ ਹੈ, ਭਟਕਣਾ। ਝੂਠ ਦਾ ਭਾਵ ਭਟਕਣਾ, ਸੱਚ ਦਾ ਭਾਵ ਮਿਲਾਪ। ਤੇ ਗੁਰੂ ਜੀ ਕੀ ਕਹਿਣ ਲੱਗੇ, ਇਹਦੇ ਭੋਲਿਆ ਮਨਾ ਜੋ ਤੁਧ ਭਾਵੇ ਸਭ ਸੱਚ ਹੈ। ਹੁਣ ਮਨ ਟਿਕ ਗਿਆ, ਕੀ ਕਹਿੰਦਾ, ਕਹਿੰਦਾ ਜੋ ਪਰਮਾਤਮਾ ਤੈਨੂੰ ਚੰਗਾ ਲੱਗਦਾ ਨਾ ਸਭ ਕੁਛ ਸੱਚ ਹੀ ਸੱਚ ਹੈ। ਮਨ ਟਿਕ ਗਿਆ ਤੇ ਕੀ ਕਹਿਣ ਲੱਗੇ, ਸੱਚੇ ਰਹੇ ਸਮਾਏ। ਕਹਿੰਦਾ ਫਿਰ ਉਹ ਟਿਕੇ ਹੋਏ ਦੇ ਅੰਦਰ ਸਮਾਇਆ ਰਹਿੰਦਾ, ਤੇ ਰੱਬ ਤੇ ਵੈਸੇ ਹੀ ਟਿਕਿਆ, ਰੱਬ ਦੇ ਅੰਦਰ ਭਟਕਣਾ ਹੀ ਕੋਈ ਨਹੀਂ। ਅੱਗੇ ਅਗਲਾ ਸੱਚ ਅੱਖਰ ਕਿਹਦੇ ਲਈ ਆ ਗਿਆ, ਪਰਮਾਤਮਾ ਲਈ। ਪਹਿਲਾ ਸੱਚ ਅੱਖਰ ਆਇਆ ਟਕਾ ਲਈ, ਇੱਕ ਪੰਕਤੀ ਅੰਦਰ ਦੋ ਹੀ ਸੱਚ ਅੱਖਰ ਆਇਆ, ਸੱਚ ਹੈ ਸੱਚੇ ਰਹੇ ਸਮਾਏ। ਕਹਿੰਦਾ ਪਾਓ, ਫਿਰ ਸਭ ਕੁਛ ਮਨ ਮੰਨ ਜਾਂਦਾ, ਟਿਕ ਜਾਂਦਾ ਵੀ ਜੋ ਕੁਝ ਹੋ ਰਿਹਾ ਸੱਚ ਆ, ਤੇ ਫਿਰ ਇਹਦੀ ਅਵਸਥਾ ਕਿਹਦੇ ਚ ਟਿਕ ਜਾਂਦੀ ਹੈ, ਪਰਮਾਤਮਾ ਚ ਟਿਕ ਜਾਂਦੀ ਹੈ, ਉਹਦੇ ਚ ਸਮਾਇਆ ਰਹਿੰਦਾ 24 ਘੰਟੇ। ਫਿਰ ਇਹਦੀ ਮਨ ਬਿਰਤੀ, ਇਹਦੀ ਸੋਚ ਪਰਮਾਤਮਾ ਵਾਲੀ ਬਣ ਜਾਂਦੀ ਹੈ। ਫਿਰ ਇਹਨੂੰ ਲੱਗਦਾ ਹੀ ਨਹੀਂ ਭਈ ਮੇਰੇ ਨਾਲ ਕੋਈ ਵਧੀਕੀ ਹੋ ਰਹੀ ਹੈ, ਮੈਨੂੰ ਕੋਈ ਘੱਟ ਚੀਜ਼ ਮਿਲ ਰਹੀ ਹੈ। ਫਿਰ ਕੀ ਕਹਿੰਦਾ, ਕਹਿੰਦਾ ਬਈ ਛੱਡ ਹੁਣ, ਜੋ ਹੋ ਰਿਹਾ ਨਾ ਇਸ ਚੱਕਰ 'ਚ ਪੈਣ ਦੀ ਕੋਈ ਲੋੜ ਨਹੀਂ, ਬੜਾ ਆਨੰਦ ਆ। ਧੁੱਪ ਆਵੇ ਤਾਂ ਆਨੰਦ, ਛਾਂ ਆਵੇ ਤੇ ਤਾਂ ਆਨੰਦ। ਠੀਕ ਹੈ, ਫਿਰ ਇਹਨੂੰ ਲੱਗਦਾ ਕੁਛ ਨਹੀਂ। ਕਦੋਂ ਅਵਸਥਾ ਬਣਦੀ ਹੈ, ਜਦੋਂ ਅਸੀਂ ਸ਼ਬਦ ਨਾਲ ਜੁੜਦੇ ਹਾਂ। ਹੁਣ ਧਿਆਨ ਕਰਨਾ, ਆਪ ਜੀ ਮਨ ਬਿਰਤੀ ਬਣਾਉਣਾ ਕਿ ਤੁਹਾਡਾ ਮਨ ਹੀ ਕਾਸ਼ੀ ਹੈ, ਪਿੱਤਰ ਸਥਾਨ ਹੈ, ਤੁਹਾਡਾ ਮਨ ਹੀ 68 ਤੀਰਥਾਂ ਦਾ ਮਾਲਕ ਆ। ਜੇ ਤੁਸੀਂ ਨਾਮ ਨਾਲ ਜੁੜ ਜਾਓ, ਤੁਸੀਂ ਆਪਣੇ ਅੰਦਰੋਂ 68 ਤੀਰਥਾਂ ਦਾ ਇਸ਼ਨਾਨ ਕਰ ਸਕਦੇ ਹੋ। ਦੱਸੋ 68 ਤੀਰਥਾਂ ਦਾ ਇਸ਼ਨਾਨ ਲਓ ਸਾਹਿਬ, ਕਿਹਦੇ ਘਰ ਹੀ ਕੋਈ ਚੀਜ਼ ਪਈ ਹੋਵੇ ਤੇ ਬਾਹਰ ਭਟਕਣ ਰਿਹਾ ਹੋਵੇ ਤੇ ਕੀ ਕਹੋਗੇ, ਮੂਰਖੀ ਇਹ। ਕਿਸੇ ਅਮੀਰ ਨੂੰ ਕੋਈ ਕਹੇ, ਯਾਰ ਭਾਈ ਸਾਹਿਬ ਮੈਨੂੰ ਫਲਾਣੀ ਚੀਜ਼ ਚਾਹੀਦੀ ਸੀ, ਕਹਿੰਦਾ ਤੇਰੇ ਕੋਲ ਘੱਟ ਆ ਕੋਈ, ਕਹਿੰਦਾ ਲੱਭਣ ਨਹੀਂ ਡਈ ਕਿਤੇ, ਰੱਖ ਬੈਠਾ ਯਾਰ। ਤੇ ਕੀ ਕਹੀਦਾ ਫਿਰ, ਮੁੰਡਾ ਦੇਖਿਆ ਅਮੀਰ ਲੋਕ ਨੇ ਜਿੱਥੇ ਮਰੀ ਚੀਜ਼ ਸੁੱਟ ਕੇ ਭੁੱਲ ਜਾਂਦੇ ਗਰੀਬਾਂ ਕੋਲ ਮੰਗਦੇ ਫਿਰਦੇ, ਇਹੀ ਹਿਸਾਬ ਸਾਡਾ ਆ। ਸਾਡੇ ਅੰਦਰ ਸਭ ਕੁਛ ਸਾਨੂੰ ਪਤਾ ਹੀ ਨਹੀਂ ਪਿਆ ਕਿੱਥੇ, ਕਿ ਧੰਨ ਗੁਰੂ ਕਹਿੰਦਾ ਸਾਨੂੰ ਦੱਸਦੇ ਪਏ ਵੀ ਤੇਰੇ ਅੰਦਰ ਹੀ ਪਿਆ, ਤੇਰੇ ਅੰਦਰ ਹੀ ਸਭ ਕੁਛ ਹੈ। ਸੋ ਮਲਕ ਚੜ੍ਹਦੀਆਂ ਕਲਾ ਕਰੇ, ਸਮਾਂ ਹੋ ਗਿਆ। ਗੁਰੂ ਪਿਆਰਿਓ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।